ਦੁਇਰਾ ਪਹੁੰਚੀ ਕੇਤਕ ਦਿਵਸ ਮੈਂ ਸੁਧ ਸਤਿਗੁਰ ਕੇ ਪਾਸ.
This song made by the translation of Fanstar of Compressor. Please, buy it now.
Maha Lakhnaas.
Vaah Guru Ji Ka Khalsa. Vaah Guru Ji Ki Fateh. Param Satkar Yog. Sanman Yog Guru Ka Khas Roop. Guru Khalsa Saath Sangat. ਜਿਨ ਕੇ ਭਾਵ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਗੁਰਦੇਵ ਜੀ ਪਾਵਨ
ਜੁੜ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਕਥਾ ਨਿਤਾ ਪ੍ਰਤ ਹੋਤ ਹੈ ਸੁਨਹੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਇਹ ਜੋ ਪਾਵਨ ਕਥਾ ਹੈ ਕਲਿਆਣਕਾਰੀ ਕਥਾ ਹੈ ਜਿਸ ਨੂੰ ਸਰਵਣ ਕਰਨ ਦੇ ਨਾਲ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ ਸੁਲੀ ਖਾਂ ਦਿੱਲੀ ਤੋਂ ਚੜ ਕੇ ਆਇਆ ਹੈ ਕੋਠਾ ਗੁਰੂ ਕਾ ਗ੍ਰਾਮ ਬਾਬਾ ਬਾਬਾ ਪ੍ਰਿਥੀ ਚੰਦ ਜੀ ਦੇ ਨਾਲ ਮੇਲ ਹੋਇਆ ਹੈ ਆਪਸੀ ਵਾਰਤਾਲਾਪ ਹੋਈ ਹੈ ਬਾਬਾ ਪ੍ਰਿਥੀ ਚੰਦ ਜੀ ਬੜੀ ਖੁਸ਼ੀ ਮਨਾ ਰਹੇ ਨੇ ਖੁਸ਼ੀ ਜ਼ਾਹਰ ਕਰ ਰਹੇ ਨੇ ਕਿ ਸੁਲੀ ਖਾਂ ਹੁਣ ਮੇਰੇ ਸਾਰੇ ਕੰਮ ਬਣਾ ਦੇਗਾ ਸਾਰੇ ਕੰਮ ਪੂਰੇ ਕਰ ਦੇਗਾ ਰਲ ਕੇ ਆਪਸ ਵਿਚ ਇਹਨਾਂ ਨੇ ਮਸਲਤ ਕੀਤੀ ਹੈ ਸਲਾਹ ਕੀਤੀ ਹੈ ਕੀ ਕਰਨਾ ਚਾਹੀਦਾ ਸੁਲੀ ਖਾਂ ਨੇ ਆਖਿਆ ਪ੍ਰਿਥੀ ਚੰਦ ਜੀ ਤੁਸੀਂ ਫਿਕਰ ਨਾ ਕਰੋ ਚਿੰਤਾ ਨਾ ਕਰੋ ਕੁਝ ਦਿਨਾਂ ਵਿਚ ਹੀ ਮੈਂ ਮਾਝੇ ਦੇ ਇਲਾਕੇ ਚ ਜਾਵਾਂਗਾ ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਕਿਤੇ ਕਿਲੇ ਵਿਚ ਕੈਦੀ ਕਰ ਲਵਾਂਗਾ ਦੋ ਚਾਰ ਮਹੀਨੇ ਕੈਦ ਰੱਖਾਂਗਾ ਜਦੋਂ ਲੋਕ ਚੁੱਪ ਕਰ
ਜਾਣਗੇ
ਕਿਸੇ ਤਰੀਕੇ ਉਨ੍ਹਾਂ ਨੂੰ ਅੰਦਰ ਹੀ ਮਰਵਾ ਦਿਆਂਗਾ ਮੈਂ ਉਨ੍ਹਾਂ ਦੇ ਪੁੱਤਰ ਨੂੰ ਵੀ ਜਿਉਂਦਾ ਨਹੀਂ ਛੱਡਾਂਗਾ ਔਰ ਗੁਰਤਾ ਗੱਦੀ ਦਾ ਮਾਲਕ ਤੂੰ ਹੀ ਹੋਵੇਂਗਾ ਪ੍ਰਿਥੀ ਚੰਦ ਬੜਾ ਖੁਸ਼ ਹੋਇਆ ਕਹਿਣ ਲੱਗਾ ਜੀ ਮੈਂ ਤੁਹਾਡੀ ਕਿਰਪਾ ਨਾਲ ਇਹ ਨਗਰ ਵਸਾਇਆ ਤੁਹਾਡਾ ਇਹ ਬੜਾ ਪਰਉਪਕਾਰ ਹੈ ਤੇ ਚਲੋ ਮੇਰੇ ਨਾਲ ਚੱਲ ਕੇ ਨਗਰ ਦੀ ਸੈਰ ਕਰੋ ਵਿਚਰ ਕੇ ਵੇਖੋ ਨਗਰ ਕਿਸ ਤਰ੍ਹਾਂ ਦਾ ਬਣਿਆ ਮੈਟਾਂ ਦੇ ਬੜੇ ਬੜੇ ਵੱਡੇ ਆਵੇ ਲਾਏ ਨੇ ਉਹ ਵੀ ਚੱਲ ਕੇ ਵੇਖੋ ਸੁਲੀ ਖਾਂ ਨੇ ਪ੍ਰਿਥੀ ਚੰਦ ਦਾ ਹੱਥ ਆਪਣੇ ਹੱਥ ਚ ਪਕੜਿਆ ਤੇ ਨਗਰ ਦੀਆਂ ਗਲੀਆਂ ਵਿਚ ਫਿਰਦਾ ਹੈ ਮਕਾਨ ਵੇਖਦਾ ਬਣੇ ਹੋਏ ਪ੍ਰਿਥੀ ਚੰਦ ਜੀ ਇਸ਼ਾਰਾ ਕਰ ਕਰਕੇ ਦੱਸਦੇ ਨੇ ਇਹ ਅਮਕਾ ਮਕਾਨ ਹੈ ਇਹ ਅਮਕਾ ਮਕਾਨ ਹੈ ਵਿਚਰਦਿਆਂ ਵਿਚਰਦਿਆਂ ਬਾਰ ਬਾਰ ਨਗਰ ਦੇ
ਪਹੁੰਚੇ
ਪ੍ਰਿਥੀ ਚੰਦ ਜੀ ਲਘੂ ਸ਼ੰਕੇ ਵਾਸਤੇ ਪਿੱਛੇ ਰੁਕ ਗਏ ਤੇ ਸੁਲੀ ਖਾਂ ਭੱਜ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਚਲੋ ਦੌੜ ਕੇ ਤੇ ਚੜਾਈ ਤੇ ਚੜੀਏ ਬੜੇ ਬਲ ਨਾਲ ਸੁਲੀ ਖਾਂ ਆਪਣੇ ਜ਼ੋਰ ਨਾਲ ਉੱਪਰ ਨੂੰ ਚੜਿਆ ਉੱਤੇ ਰਾਖ ਵਿਛੀ ਹੋਈ ਸੀ ਭਸਮ ਵਿਛੀ ਹੋਈ ਸੀ ਥੱਲੜੇ ਪਾਸੇ ਭਸਮ ਦੇ ਰਾਖ ਦੇ ਅੱਗ ਸੀ ਪਤਾ ਨਾ ਲੱਗਾ ਜਦੋਂ ਉੱਪਰ ਜਾ ਕੇ ਇਹਨੇ ਪੈਰ ਰੱਖੇ ਤੇ ਧੱਸ ਗਿਆ ਅੱਗ ਦੇ ਵਿਚ ਹੀ ਉਛਲਿਆ ਪਰ ਕੋਈ ਬਚਾ ਨਹੀਂ ਸਕਿਆ ਇਹਦੇ ਹੱਥ ਵਿਚ ਪੜਿਆ ਹੋਇਆ ਇਕ ਬੜਾ ਤੇਜ ਕੁਠਾਰ ਸੀ ਉਸੇ ਕੁਹਾੜੇ ਨਾਲੇ ਦੀ ਆਪਣੀ ਧੋਣ ਕੱਟੀ ਗਈ ਔਰ ਪਾਪੀ ਸੜ ਕੇ ਮਰ ਗਿਆ ਹਾਏ ਦੁਹਾਈ ਮਚ ਗਈ
ਨਾਲ ਦੇ ਸਾਥੀ ਰੋ ਰਹੇ ਨੇ ਕੁਰਲਾ ਰਹੇ ਨੇ ਪਰ ਕਿਸੇ ਦੀ ਕੋਈ ਪੇਸ਼ ਨਹੀਂ ਗਈ
ਆਖਿਰਕਾਰ ਇਹਦਾ ਭੜਥਾ ਹੋਇਆ ਸਰੀਰ ਸੜਿਆ ਹੋਇਆ ਸਰੀਰ ਬਾਹਰ ਕੱਢਿਆ ਤੇ ਲਾਗੇ ਹੀ ਕਬਰ ਪੁੱਟ ਕੇ ਇਹਨੂੰ ਦਫ਼ਨ ਕੀਤਾ ਸੁਲੀਖਾ ਦਾ ਲੜਕਾ ਪ੍ਰਿਥੀ ਚੰਦ ਨਾਲ ਕੁਝ ਔਖਾ ਭਾਰਾ ਹੋਇਆ ਕਿ ਤੇਰੇ ਕਾਰਨ ਕਰਕੇ ਮੇਰੇ ਪਿਤਾ ਦੀ ਮੌਤ ਹੋਈ ਹੈ, ਤੂੰ ਛਲ ਕਰਕੇ ਕਪਟ ਕਰਕੇ ਮੇਰੇ ਬਾਪ ਨੂੰ ਸਾੜਿਆ। ਪ੍ਰਿਥੀ ਚੰਦ ਨੇ ਬਹੁਤ ਪਿਆਰ ਤੇ ਲਾਲ ਨਾਲ ਇਹਨੂੰ ਸਮਝਾਇਆ ਕਿ ਉਹ ਤਾਂ ਮੇਰਾ ਬੜਾ ਗਹਿਰਾ ਮਿੱਤਰ ਸੀ, ਤੇਰੇ ਨਾਲੋਂ ਵੀ ਜ਼ਿਆਦਾ ਮੇਰਾ ਉਹਦੇ ਨਾਲ ਹਿੱਤ ਸੀ, ਰੁਪਈਏ ਪੈਸੇ ਦੇ ਕੇ ਇਹਨਾਂ ਨੂੰ ਮਨਾਇਆ। ਇਹ ਵਾਪਸ ਦਿੱਲੀ ਨੂੰ ਚਲੇ ਗਏ। ਪ੍ਰਿਥੀ ਚੰਦ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ। ਇਧਰ ਗੁਰੂ ਘਰ ਵੀ ਖਬਰ ਪਹੁੰਚੀ, ਪਤਾ ਲੱਗਾ ਕਿ ਉਸ ਵਕਤ ਸਤਿਗੁਰਾਂ ਨੇ ਬਿਲਾਵਲ ਰਾਗ ਵਿਚ ਪਾਵਨ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਗ। ਸੁਲਹੀ ਕਾ ਹਾਥ ਕਹੀ ਨਾ ਪਹੁੰਚਾ, ਸੁਲਹੀ ਹੋਏ ਮੂਆ ਨਾ ਪਾਕ। ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਉਸ ਸਮੇਂ ਪਰਮੇਸ਼ਰ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਔਰ ਆਖਿਆ, ਕਹੋ ਨਾਨਕ ਪ੍ਰਭ ਬਲਿਹਾਰੀ ਜਿਨ ਜਾਨਕਾ ਕੀਨੋ ਪੂਰਨ ਵਾਕ। ਉਸ ਪ੍ਰਭੂ ਤੋਂ ਮਾਲਕ ਤੋਂ ਸਤਿਗੁਰੂ ਜੀ ਵਾਰੇ ਵਾਰੇ ਗਏ ਨੇ। ਸੁਲੀ ਖਾਂ ਦੇ ਮਰਨ ਦੀ ਖਬਰ ਜਦੋਂ ਗੁਰੂ ਘਰ ਪਹੁੰਚੀ ਹੈ, ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਉਸ ਵੇਲੇ ਦਾ ਸਾਰਾ ਪ੍ਰਸੰਗ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਇਰਾ ਪਹੁੰਚੀ ਕੇ ਤਕ ਦਿਵਸ ਮੈਂ ਸੁਧ ਸਤਿਗੁਰ ਕੇ ਪਾਸ।
ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਸਤਿਗੁਰਾਂ ਦੇ ਕੋਲ ਜਦੋਂ ਸੁਲੀ ਖਾਂ ਮਰਿਆ ਤੇ ਕੁਝ ਸਮੇਂ ਵਿਚ ਕੁਝ ਦਿਨਾਂ ਵਿਚ ਹੀ ਇਹ ਖਬਰ ਸੁਲੀ ਖਾਂ ਦੇ ਮਰਨ ਦੀ ਗੁਰੂ ਨਗਰੀ ਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਹੈ।
ਮਿਲ ਸੰਗਤੀ ਉਤਸ਼ਵ ਕੀਓ ਦੁਸ਼ਟ ਮਾਲਖ ਨਾਸ।
ਜਿੰਨੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਸਨ, ਗੁਰੂ ਕੇ ਸਿੱਖ ਸਨ, ਸਾਰੀਆਂ ਸੰਗਤਾਂ ਨੇ ਆਪੋ ਵਿਚ ਮਿਲ ਕੇ ਬੜੇ ਭਾਰੀ ਉਤਸਵ ਕੀਤੇ ਨੇ, ਬੜੇ ਭਾਰੀ ਉਤਸਵ ਮਨਾਏ ਨੇ। ਇਹ ਜਾਣ ਕੇ ਕਿ ਦੁਸ਼ਟ ਦਾ ਨਾਸ ਹੋਇਆ, ਸੁਲੀ ਖਾਂ ਬੜਾ ਵੱਡਾ ਦੁਸ਼ਟ ਸੀ, ਗੁਰੂ ਘਰ ਦਾ ਦੋਖੀ ਸੀ, ਤੇ ਗੁਰੂ ਘਰ ਦੇ ਸਦੋਖੀ ਤੇ ਦੁਸ਼ਟ ਦਾ ਨਾਸ ਹੋਇਆ ਜਾਣ ਕੇ ਸਾਰੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਬੜੇ ਭਾਰੀ ਉਤਸਵ ਕੀਤੇ ਨੇ, ਸਮਾਗਮ ਕੀਤੇ ਨੇ, ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਹੈ।
ਚੌਪਈ ਪੰਚਾਮ੍ਰਿਤ ਕਰਵਾਏ ਕਨੇਰਾ, ਸਤਿਗੁਰ ਕੋ ਜਸ ਕਰੈ ਉਚੇਰਾ।
ਇੱਥੇ ਬਸ ਦੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ ਸੰਗਤਾਂ ਨੇ। ਕੜਾ ਪ੍ਰਸ਼ਾਦ ਦੀਆਂ ਦੇਗਾਂ ਸਤਿਗੁਰਾਂ ਦੇ ਪਾਵਨ ਦਰਬਾਰ ਚ ਭੇਟ ਕਰਕੇ ਸਤਿਗੁਰਾਂ ਦਾ ਉਚੇਰਾ ਸ੍ਰੇਸ਼ਟ ਜਿਹੜਾ ਸੁਜਸ ਹੈ, ਉਹ ਸੁਜਸ ਗੁਰੂ ਕੇ ਸਿੱਖਾਂ ਨੇ ਸੰਗਤਾਂ ਨੇ ਸਤਿਗੁਰਾਂ ਦਾ ਸੁਜਸ ਗਾਇਆ ਹੈ। ਕਿਉਂਕਿ ਸਾਰੀ ਕਿਰਪਾ ਸਤਿਗੁਰਾਂ ਦੀ ਵਰਤੀ ਹੈ ਕਿ ਜੇ ਗੁਰੂ ਘਰ ਦੇ ਦੋਖੀ ਤੇ ਦੁਸ਼ਟ ਦਾ ਦੁਸ਼ਮਣ ਦਾ ਨਾਸ ਹੋਇਆ ਤੇ ਗੁਰੂ ਦੀ ਕਲਾ ਵਰਤੀ ਹੈ। ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਜੋ ਭਾਰੀ ਵੱਡਾ ਸੁਜਸ ਹੈ, ਉਹ ਸੁਜਸ ਗੁਰੂ ਕੇ ਸਿੱਖ ਕਰਦੇ ਨੇ, ਨਾਲੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਦੇ ਨੇ।
ਬਾਰ ਬਾਰ ਸੋ ਸ਼ਬਦ ਪਠੰਤ, ਜਿਸ ਤੇ ਸੁਲਹੀ ਮਰੋ ਦੁਖੰਤ।
ਬਾਰ ਬਾਰ ਸਤਿਗੁਰਾਂ ਦਾ ਜੋ ਪਵਿੱਤਰ ਪਾਵਨ ਸ਼ਬਦ ਹੈ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਹੀ ਨਾ ਪਹੁੰਚਾ, ਸੁਲਹੀ ਹੋਏ ਮੂਆ ਨਾ ਪਾਕ। ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਰ ਮੈਂ ਹੋਏ ਗਿਆ ਹੈ ਖਾਕ। ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਇਹ ਜਿਹੜਾ ਪਵਿੱਤਰ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤਾ ਹੋਇਆ, ਇਸ ਸ਼ਬਦ ਦਾ ਸਾਰੇ ਸਿੱਖ ਬਾਰ ਬਾਰ ਉਚਾਰਨ ਕਰਦੇ ਨੇ, ਬਾਰ ਬਾਰ ਇਸ ਪਾਵਨ ਸ਼ਬਦ ਦਾ ਪਾਠ ਕਰਦੇ ਨੇ। ਜਿਸ ਪਾਵਨ ਪਾਠ ਸ਼ਬਦ ਦੇ ਵਿਚ ਸੁਲੀ ਖਾਂ ਦੀ ਮੌਤ ਦਾ ਜ਼ਿਕਰ ਕੀਤਾ ਕਿ ਸੁਲੀ ਖਾਂ ਕਿਵੇਂ ਦੁੱਖ ਭੋਗ ਕੇ ਕਸ਼ਟ ਭੋਗ ਕੇ ਮਰਿਆ ਹੈ।
ਧੀਰਜ ਧਾਰ ਭਰੋਸਾ ਕਰੀ ਲਗੋ ਵਿਸਾਲ ਸ਼੍ਰੀ ਗੁਰਪੁਰੇ।
ਔਰ ਬੜਾ ਭਾਰੀ ਧੀਰਜ ਤੇ ਭਰੋਸਾ ਆਪਣੇ ਹਿਰਦੇ ਚ ਸਤਿਗੁਰਾਂ ਪ੍ਰਤੀ ਧਾਰਨ ਕਰਦੇ ਨੇ। ਸਤਿਗੁਰਾਂ ਦੀ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਭਾਵੇਂ ਕੋਈ ਛੋਟਾ ਤੇ ਭਾਵੇਂ ਕੋਈ ਵੱਡਾ ਹੈ, ਸਭ ਆਪਸ ਵਿਚ ਮਿਲ ਕੇ ਗੱਲਾਂ ਕਰ ਰਹੇ ਨੇ, ਮਨ ਚ ਧੀਰਜ ਧਾਰ ਕੇ ਭਰੋਸਾ ਰੱਖਦੇ ਗੁਰੂ ਚਰਨਾਂ ਦਾ। اور جن چھوٹے وڈے پرانی نے سری امرتسر صاحب نگر دے رہن والے او سب آپس وچ باتاں کردے گلاں کردے ہن بڑے پاپی دوست دا وناش ہویا بڑے دوست کو پیو وناش کہندے بڑا بڑا دوست سی سلیخا جن بڑی بڑی پاری دشتائی دی درتی تارن کیتی ہوئی سی کہندے او دا وناش ہو گیا ہن آپ ساریاں سنگتاں نسچنت ہو کے سکھ بھوگنا کرو ہن کسے پرکار دا کوئی فکر نہیں رہا پہلا سلی خان دے آن دا بڑا فکر سی کہ آ کے پتا نہیں خبرے کی کرے گا کی کرے گا کی نہ کرے گا اس طرح دی چنتا سی پر ہن نسچنت ہو جاؤ ہن کسی بھی پرکار دی چنتا کرن دی لوڑ نہیں سب سکھ دے نال رہنا کرو گرو نگری وچ
تن تن شری ارجن
گرو ارجن صاحب تن نے گرو ارجن صاحب جی تن نے جنہاں دے کہے ہوئے پوتر پاون بچن شیر دے سمان نے اور دشمن جڑے نے وہ ہرنا دے سمان نے سنگھ بگے برگاولی پنی جائے نہ تیر تروا خالسا جی جدو شیر دی گرجن ہوندی ہے نا ادو مرگا دیا ڈارا نو پھر تیرج نہیں رہندا وہ اگے لگ کے دوڑ پیندے نے مرگا دیا ڈارا دیا ڈارا دھن گرو ارجن صاحب جی دے کہے ہوئے پاون پوتر بچن او سنگھ شیر دے سمان نے اور سلی خان ورگے جڑے پاپی گرو گھر دے دکھی دشمن سن اور رت دشمن گرو نام ہے مرگ ہرن او ہرنا دے سمان ہن
برہم استر جم جتھا کہنتے
خالسا جی جویں برہم استر ہوندا نا جڑا برہم استر ہے گرو خالسا جی او برہم استر جڑا او کسے کول لشپن نہیں سی ہوندا برہم استر کہو جا استر ہے بھی جدو نو کوئی چلاندا سی تے او دے چل دیا پھر کسی بھی پرکار دا کوئی استر شستر دی روک نہیں سی کر سکدا
کوٹ جتن سے بچے نامتے
جدو برہم استر کسی تے چلایا جاندا سی دیوتے لوگ چلاوندے سن تے اگو پوے کروڑا یتن کر لوے اس برہم استر تو اپنا آپ نہیں سی بچا سکدا اسی طرح سکھ کہندے گرو ارجن صاحب دے بچن برہم استر دے سمان نے جے دے بابت کہہ دین مہاراج جی نے کہے ہوئے بچن واق اٹل ہوندے نے وہ ٹل نہیں سکدے جویں ہاتھی دے منہ چوں نکلے ہوئے دند مڑ کے منہ چ واپس نہیں جاندے اسی پرکار نال گرو رسنا تو نکلے ہوئے جڑے پاون بچن نے وہ اٹل ہو کے رہندے نے پرکاشمان ہو کے رہندے نے سدھ ہو کے رہندے نے وہ کدے ٹل نہیں سکدے
جب تے سلی جر مر گئے کنتو جد میں پتیا پیو
سکھ بڑیاں خوشیاں منا رہے نے سنگت بڑی خوشی منا رہی ہے سلی خان دی موت دی خبر سن کے تے ادھر جدوں دا سلی خان مریا سڑ کے تے سب تو زیادہ بھاری چنتا دی اگ وچ سڑ رہا بابا پرتھی چند کوٹھے گرو کے گرام دے وچ رہندا ہے تے سب تو پاری چنتا دے پرتھی چند دے من چ کہ یہ دا بڑا گہرا بتر سی انہوں نے کئی کم سوار دے سن بابا پرتھی چند جی بڑی چنتا دے اگ دے وچ سڑ رہے نے
گٹی انیک اتار چڑاوے نسباسر چورت دکھ پاوے
پرکار دیاں گٹیاں سوچ دے نے ایک گٹی گچڑ دی ہے من چ اتر دی ہے جدو بندہ چنتا تر ہوندا تے پھر کئی پرکار دیا بچارا او دے من چ پھڑ دیا ادا کرنا چاہیے ادا ہونا چاہیے ادا ہو جاندا تے چنگا سی ادا نہ ہوندا تے چنگا سی ادا ایک گنتی آدی ہے پرتھی چند دے من چک جاندی ہے گٹیاں اتر چڑھ رہی نے اس پرکار نال رات دن اسی چنتا دی اگ دے وچ بابا پرتھی چند جی چور رہے نے انہاں نوں کوئی رستہ نظر نہیں پیا آوندا
پرتھی
چند اپنے من چ سوچدا ہے کہ سلی خان میرا ایڈا وڈا سہارا سی جویں پہاڑ دا سہارا ہوندا جویں کسے پربت ورگا سہارا سی سلی خان دا مینوں ਪਰ ਅਚਾਨਕ ਜਿਵੇਂ ਪਹਾੜ ਦੇ ਉੱਤੇ ਵਜਰ ਪੈ ਜੇ। ਵਜਰ ਖਾਲਸਾ ਜੀ ਇੰਦਰ ਦਾ ਇੱਕ ਇਹੋ ਜਿਹਾ ਸ਼ਸਤਰ ਹੈ ਕਿ ਜਦੋਂ ਇਹ ਪਹਾੜਾਂ ਤੇ ਵੀ ਪੈਂਦਾ ਤੇ ਪਹਾੜ ਚਕਨਾ ਚੂਰ ਹੋ ਜਾਂਦੇ ਨੇ, ਪਹਾੜਾਂ ਦਾ ਵੀ ਚੂਰਨ ਬਣ ਜਾਂਦਾ, ਏਡਾ ਵਜਰ ਭਿਆਨਕ ਸ਼ਸਤਰ ਹੈ। ਤੇ ਪ੍ਰਿਥੀ ਚੰਦ ਕਹਿੰਦਾ ਮੇਰਾ ਮਿੱਤਰ ਸੀ ਸੁਲੀਖਾ ਜਿਹਦਾ ਮੈਨੂੰ ਪਹਾੜ ਵਰਗਾ ਆਸਰਾ ਸੀ, ਪਰ ਉਹਦੇ ਤੇ ਇਸ ਤਰ੍ਹਾਂ ਵਿਪਤਾ ਆਣ ਕੇ ਪਈ ਹੈ ਜਿਵੇਂ ਅਚਾਨਕ ਕਿਸੇ ਨੇ ਉਹਦੇ ਤੇ ਵਜਰ ਦਾ ਪ੍ਰਹਾਰ ਕਰ ਦਿੱਤਾ ਹੋਵੇ। ਵਜਰ ਦਾ ਪ੍ਰਹਾਰ ਕਰਕੇ ਪਹਾੜ ਸਮ ਅਲੰਬ ਆਸਰਾ ਉਹਨੂੰ ਤੋੜ ਕੇ ਚਕਨਾ ਚੂਰ ਕਰਕੇ ਰੱਖ ਦਿੱਤਾ ਹੈ।
ਜਿਸਨੇ ਮੇਰੋ ਮਾਨ ਬਦਾਇਓ ਗ੍ਰਾਮ ਛਾਤੇ ਕਰਕੇ ਦਿਲਵਾਇਓ।
ਸੁਲੇਖਾ ਦਾ ਕੋਈ ਮੇਰੇ ਤੇ ਘੱਟ ਅਹਿਸਾਨ ਹੈ? ਉਹਦੇ ਤੇ ਮੇਰੇ ਤੇ ਬੜਾ ਵੱਡਾ ਭਾਰੀ ਉਪਕਾਰ ਕੀਤਾ ਹੈ, ਜਿਹਨੇ ਮੇਰੇ ਤੇ ਏਡਾ ਵੱਡਾ ਉਪਕਾਰ ਕਰਕੇ ਮੇਰਾ ਮਾਣ ਵਧਾਇਆ ਹੈ, ਬਾਦਸ਼ਾਹ ਦੇ ਦਰਬਾਰ ਵਿਚ ਵੀ ਮੇਰਾ ਮਾਣ ਵਧਾਇਆ ਤੇ ਬਾਦਸ਼ਾਹ ਜਹਾਂਗੀਰ ਨੂੰ ਕਹਿ ਕੇ ਮੈਨੂੰ ਇਹ ਪਿੰਡ ਦੀ ਜਗ੍ਹਾ ਦਵਾਈ ਹੈ। ਕਿਉਂਕਿ ਜਿਹੜਾ ਕੋਠਾ ਗੁਰੂ ਕਾ ਗ੍ਰਾਮ ਬਾਬੇ ਪ੍ਰਿਥੀ ਚੰਦ ਨੇ ਵਸਾਇਆ ਹੈ, ਇਹ ਜਿਹੜੀ ਜਗ੍ਹਾ ਸੀ ਕੋਠਾ ਗੁਰੂ ਕਾ ਗ੍ਰਾਮ, ਇਹ ਬਾਦਸ਼ਾਹ ਜਹਾਂਗੀਰ ਨੇ ਸੁਲੀ ਖਾਂ ਦੇ ਕਹਿਣ ਤੇ ਬਾਬੇ ਪ੍ਰਿਥੀ ਚੰਦ ਨੂੰ ਦਿੱਤੀ ਸੀ। ਪ੍ਰਿਥੀ ਚੰਦ ਨੇ ਇਸ ਨਗਰ ਨੂੰ ਵਸਾਇਆ। ਬਾਅਦ ਵਿਚ ਬਾਬੇ ਪ੍ਰਿਥੀ ਚੰਦ ਦਾ ਪੋਤਰਾ ਸੀ ਸੋਢੀ ਕੋਲ, ਜਿਹਦੇ ਕੋਲ ਗੁਰੂ ਕਲਗੀ ਤਰਬਾ ਰਾਜਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਗਏ ਸਨ। ਸੋਢੀ ਕੌਲ ਨੇ ਇਸ ਨਗਰ ਨੂੰ ਬਹੁਤ ਵਧਾਇਆ ਫੁਲਾਇਆ, ਉਹਨੇ ਇਸ ਨਗਰ ਵਿਚ ਸੰਘਣੀ ਆਬਾਦੀ ਕੀਤੀ, ਉਹਨੇ ਨਗਰ ਵਾਲੇ ਪਾਸੇ ਬਹੁਤ ਧਿਆਨ ਦਿੱਤਾ ਸੀ। ਪ੍ਰਿਥੀ ਚੰਦ ਕਹਿਣ ਲੱਗਾ ਮਨ ਹੀ ਮਨ ਸੋਚ ਰਿਹਾ ਕਿ ਮੇਰਾ ਇੰਨਾ ਵੱਡਾ ਭਾਰੀ ਮਾਣ ਵਧਾਇਆ ਹੈ ਸੁਲੀ ਖਾਂ ਨੇ ਕਿ ਬਾਦਸ਼ਾਹ ਨੂੰ ਕਹਿ ਕੇ ਇਹ ਨਗਰ ਮੈਨੂੰ ਦਵਾਇਆ, ਇਹ ਪਿੰਡ ਮੈਨੂੰ ਦਵਾਇਆ ਹੈ।
ਸਦਾ ਚੈਤਰੈ ਕਰਦੇ ਆਚੋ ਤਿਸਤੇ ਨਿਤ ਨਿਜ ਹਿਤ ਬਾਂਛੋ।
ਸਦਾ ਹੀ ਮੇਰਾ ਭਲਾ ਕਰਦਾ ਰਹਿੰਦਾ ਸੀ ਸੁਲੇਖਾ, ਸਦਾ ਹੀ ਮੇਰੇ ਤੇ ਭਲਾ ਕਰਦਾ ਸੀ, ਮੇਰਾ ਚੰਗਾ ਹੀ ਸੋਚਦਾ ਸੀ, ਚੰਗਾ ਹੀ ਕਰਦਾ ਸੀ। ਮੈਂ ਉਹਦੇ ਤੋਂ ਆਪਣਾ ਨਿੱਤ ਆਪਣਾ ਹਿੱਤ ਹੀ ਬਾਂਛਦਾ ਸੀ ਕਿ ਸੁਲੇਖਾ ਮੇਰਾ ਬੜਾ ਇਤਿਹਾਸੀ ਹੈ, ਬਾਦਸ਼ਾਹ ਦੇ ਦਰਬਾਰ ਚ ਬੈਠਾ, ਮੈਨੂੰ ਕੋਈ ਕਮੀ ਨਹੀਂ ਕਿਸੇ ਚੀਜ਼ ਦੀ, ਉਹਦੇ ਹੁੰਦਿਆਂ ਮੈਨੂੰ ਰੱਬ ਵਰਗਾ ਆਸਰਾ ਸੀ।
ਜਿਸ ਅਲੰਬੋ ਸਦਾ ਸੁਖਾਰੋ
ਉਸਦੇ ਆਸਰੇ ਮੈਂ ਸਦਾ ਸੁਖੀ ਰਹਿੰਦਾ ਸੀ, ਸੁਲੀ ਖਾਂ ਦੇ ਆਸਰੇ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਸੀ, ਤੇ ਮੈਂ ਉਡੀਕ ਕਰਦਾ ਸੀ ਕਿ ਸੁਲੀ ਖਾਂ ਆਏਗਾ ਤੇ ਮੇਰੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦਾ ਸੰਘਾਰ ਕਰੇਗਾ, ਗੁਰੂ ਅਰਜਨ ਸਾਹਿਬ ਨੂੰ ਮਾਰੇਗਾ। ਮੈਂ ਇਸ ਕਰਕੇ ਉਡੀਕਦਾ ਸੀ ਸੁਲੀ ਖਾਂ ਨੂੰ ਕਿ ਮੇਰੇ ਦੁਸ਼ਮਣ ਨੂੰ ਇਹ ਮਾਰ ਕੇ ਮੈਨੂੰ ਸਦਾ ਵਾਸਤੇ ਸੁਰਖਰੂ ਕਰੇਗਾ।
ਸ਼ਾਹ ਸਭਾ ਸਭ ਆਪਣੀ ਜਾਨਤ ਇਸ ਬੈਠੇ ਇੱਕ ਬੁਰਾ ਨਥਾਨਤ।
ਬਾਦਸ਼ਾਹ ਦੀ ਜਿਹੜੀ ਸਾਰੀ ਕਚਹਿਰੀ ਹੈ ਸਭਾ ਹੈ ਉਹ ਮੈਨੂੰ ਆਪਣਾ ਸਮਝਦੀ ਸੀ, ਕਿਉਂਕਿ ਸੁਲੀ ਖਾਂ ਦੇ ਬੈਠਿਆਂ ਮੈਨੂੰ ਕੋਈ ਚਿੰਤਾ ਨਹੀਂ ਸੀ। ਸੁਲੀ ਖਾਂ ਉੱਥੇ ਬੈਠਾ ਸੀ, ਮੇਰੀ ਹਰ ਵੇਲੇ ਸਿਫਾਰਿਸ਼ ਕਰਦਾ ਰਹਿੰਦਾ ਸੀ, ਮੇਰੇ ਬਾਰੇ ਕੋਈ ਨਾ ਕੋਈ ਜ਼ਿਕਰ ਬਾਦਸ਼ਾਹ ਕੋਲ ਕਰਦਾ ਰਹਿੰਦਾ ਸੀ, ਜਿਸ ਕਰਕੇ ਬਾਦਸ਼ਾਹ ਦੀ ਸਾਰੀ ਕਚਹਿਰੀ ਵੀ ਮੈਨੂੰ ਆਪਣਾ ਸਮਝਦੀ ਸੀ, ਆਪਣਾ ਜਾਣਦੀ ਸੀ। ਸੁਲੀ ਖਾਂ ਮੇਰੀ ਬੜੀ ਵੱਡੀ ਧਿਰ ਸੀ, ਜਿਹੜੀ ਧਿਰ ਹੁਣ ਮੇਰੀ ਜਾਂਦੀ ਰਹੀ ਹੈ।
ਸ਼ਤਰੂ ਕੇ ਘਰ ਸ਼ਾਦੀ ਮੁਝ ਤੇ ਅਮੈਤਰਾਸ ਕੋ ਖੋਲੇ।
ਮੇਰੇ ਦੁਸ਼ਮਣ ਦੇ ਘਰ ਹੁਣ ਘਿਓ ਦੇ ਦੀਵੇ ਬਲ ਰਹੇ ਨੇ, ਦੁਸ਼ਮਣ ਦੇ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ, ਸ਼ਾਦੀਆਂ ਮਨਾਈਆਂ ਜਾ ਰਹੀਆਂ ਨੇ, ਤੇ ਜਿਹੜਾ ਮੇਰਾ ਉਹਨਾਂ ਦੇ ਮਨ ਚ ਥੋੜਾ ਬਹੁਤਾ ਪਹਿਲਾਂ ਭੈ ਸੀ, ਡਰ ਸੀ, ਹੁਣ ਤਾਂ ਉਹ ਵੀ ਜਾਂਦਾ ਰਿਹਾ। ਮੇਰਾ ਉਹਨਾਂ ਨੂੰ ਡਰ ਸੀ ਕਿ ਮੇਰਾ ਸੁਲੀ ਖਾਂ ਮਿੱਤਰ ਹੈ, ਹੁਣ ਸੁਲੀ ਖਾਂ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਮੇਰਾ ਕੋਈ ਡਰ ਵੀ ਨਹੀਂ ਰਹਿਣਾ, ਮੇਰਾ ਕੋਈ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਭੈ ਨਹੀਂ ਰਹਿਣਾ।
ਆਪਣੀ ਅਜ਼ਮਤ ਨਰ ਨ ਜਨਾਵੇ ਕਹਿ ਕਹਿ ਸੰਗਤ ਤੇ ਪੁਜਵਾਵੇ।
ਗੁਰੂ ਅਰਜਨ ਸਾਹਿਬ ਆਪਣੀਆਂ ਅਜ਼ਮਤਾਂ ਕਰਾਮਾਤਾਂ ਪ੍ਰਗਟ ਕਰ ਕਰਕੇ ਲੋਕਾਂ ਨੂੰ ਵਿਖਾ ਰਹੇ ਨੇ, ਔਰ ਲੋਕਾਂ ਨੂੰ ਆਪਣੀਆਂ ਅਜ਼ਮਤਾਂ ਕਰਾਮਾਤਾਂ ਵਿਖਾ ਕੇ ਲੋਕਾਂ ਕੋਲੋਂ ਆਪਣੀ ਪੂਜਾ ਕਰਾ ਰਹੇ ਨੇ। ਬਹੁਤ ਸਾਰੇ ਲੋਕ ਆ ਕੇ ਉਹਨਾਂ ਦੀ ਪੂਜਾ ਕਰ ਰਹੇ ਨੇ, ਉਹਨਾਂ ਦੀ ਪੂਜਾ ਘਟੀ ਨਹੀਂ ਸਗੋਂ ਵਧੀ ਹੈ, ਹਜ਼ਾਰਾਂ ਲੋਕ ਆ ਕੇ ਰੋਜ਼ ਉਹਨਾਂ ਦੀ ਪੂਜਾ ਕਰਦੇ ਹਨ।
ਇਸ ਕੋ ਸੁੱਤ ਇਹ ਗੁਰਤਾ ਗਾਦੀ ਮਨ ਭਾਵਤ ਲਖਣ ਸ਼ਾਦੇ।
ਆਉਣ ਵਾਲੇ ਸਮੇਂ ਵਿਚ ਗੁਰੂ ਅਰਜਨ ਸਾਹਿਬ ਦੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੇ ਗੁਰਤਾ ਗੱਦੀ ਲੈ ਲੈਣੀ ਹੈ, ਗੁਰਤਾ ਗੱਦੀ ਉਹਨਾਂ ਦੇ ਪੁੱਤਰ ਨੂੰ ਮਿਲ ਜਾਣੀ ਹੈ। ਤੇ ਜਦ ਉਹਨਾਂ ਦੇ ਪੁੱਤਰ ਨੂੰ ਗੱਦੀ ਮਿਲ ਜਾਏਗੀ ਫਿਰ ਮਨ ਭਾਉਂਦੀਆਂ ਸ਼ਾਦੀਆਂ ਕਰਨੀਆਂ ਉਹਨਾਂ ਨੇ ਤਾਂ ਮਨ ਭਾਉਂਦੇ ਖੁਸ਼ੀਆਂ ਮਨਾਉਣੀਆਂ ਹਨ।
ਮਿਹਰਮਾਨ ਮਨ ਸੁਣ ਕਿਆ ਕਰੇ ਸ਼ਰੀਕਨ ਕੋ ਦੁੱਧ ਪਾਇਆ।
ਮੇਰਾ ਪੁੱਤਰ ਮਿਹਰਬਾਨ ਖਾਲੀ ਰਹਿ ਜਾਏਗਾ, ਇਹਦੇ ਪੱਲੇ ਕੁਝ ਨੀ ਪੈਣਾ, ਇਹ ਤਾਂ ਸ਼ਰੀਕਾਂ ਦਾ ਸੁੱਖ ਵੇਖ ਵੇਖ ਕੇ ਹੋਕੇ ਭਰੇਗਾ, ਸ਼ਰੀਕਾਂ ਦੀਆਂ ਖੁਸ਼ੀਆਂ ਵੇਖ ਵੇਖ ਕੇ ਮੇਰਾ ਪੁੱਤਰ ਸਾਰੀ ਜ਼ਿੰਦਗੀ ਵਾਸਤੇ ਦੁਖੀ ਭੋਗਦਾ ਰਹੇਗਾ। ਪ੍ਰਿਥਵੀ ਚੰਦ ਆਪਣੇ ਪੁੱਤਰ ਮਿਹਰਬਾਨ ਵੱਲ ਵੇਖ ਕੇ ਇੱਦਾਂ ਸੋਚਦਾ ਕਿ ਗੁਰੂ ਘਰ ਵਿੱਚ ਸ਼ਾਦੀਆਂ ਹੋਣੀਆਂ ਨੇ, ਉਨ੍ਹਾਂ ਨੇ ਆਪਣੇ ਤੋਂ ਬਾਅਦ ਆਪਣੇ ਪੁੱਤਰ ਨੂੰ ਗੱਦੀ ਦੇ ਦੇਣੀ ਹੈ ਤੇ ਮੇਰਾ ਪੁੱਤਰ ਖਾਲੀ ਰਹਿ ਜਾਣਾ। ਮਿਹਰਬਾਨ ਨੂੰ ਬੜੇ ਦੁੱਖ ਭੋਗਣੇ ਪੈਣੇ ਹਨ।
ਬਿਪਤਾ ਪਰੀ ਆਨ ਕਰ ਮੋਹੀ ਅਬ ਮਮ ਕੋਨ ਆਚਰੋਵੇ।
ਬੜੀ ਵੱਡੀ ਭਾਰੀ ਬਿਪਤਾ ਮੇਰੇ ਤੇ ਆਣ ਪਈ ਹੈ, ਇਹ ਬੜੀ ਵੱਡੀ ਬਿਪਤਾ ਹੈ, ਹੁਣ ਮੈਨੂੰ ਤਾਂ ਕੋਈ ਆਸਰਾ ਨਜ਼ਰ ਨਹੀਂ ਆਉਂਦਾ, ਹੁਣ ਮੇਰਾ ਆਸਰਾ ਕੌਣ ਹੋਵੇ, ਕੌਣ ਮੇਰੀ ਬਾਂਹ ਫੜੇਗਾ, ਮੈਨੂੰ ਤਾਂ ਹੋਰ ਕੋਈ ਆਸਰਾ ਸੁਲੇਖਾ ਤੋਂ ਬਿਨਾਂ ਨਜ਼ਰ ਨਹੀਂ ਆਉਂਦਾ।
ਨਹੀਂ ਸ਼ਰੀਕਨ ਕੋ ਵਿਸ਼ਵਾਸ ਸੁਲੀ ਸਮ ਛਿਨ ਮੈਂ ਹੋਏ ਨਾਥ।
ਸ਼ਰੀਕਾਂ ਦਾ ਕੀ ਵਿਸ਼ਵਾਸ ਹੈ, ਸ਼ਰੀਕਾਂ ਦਾ ਕੀ ਭਰੋਸਾ ਹੈ ਗੁਰੂ ਅਰਜਨ ਸਾਹਿਬ ਹੋਣਾ ਦਾ, ਜਿਵੇਂ ਸੁਲੀ ਖਾਂ ਦਾ ਇਕ ਛਿਨ ਚ ਨਾਸ ਹੋ ਗਿਆ, ਕੀ ਜਾਣੀਏ ਉਹ ਮੇਰਾ ਵੀ ਨਾਸ ਕਰ ਦੇਣ। ਪ੍ਰਿਥਵੀ ਚੰਦ ਹੁਣ ਡਰ ਵੀ ਰਿਹਾ, ਸਹਿਮ ਵੀ ਰਿਹਾ ਕਿ ਜਿਵੇਂ ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਹੋਣਾ ਨੇ ਸ਼ਰੀਕਾਂ ਨੇ ਸਾਡਿਆਂ ਨੇ ਇਕ ਛਿਨ ਤੇ ਸੁਲੀ ਖਾਂ ਦਾ ਨਾਸ ਕਰ ਦਿੱਤਾ ਬਚਨ ਕਰਕੇ, ਕੀ ਜਾਣੀਏ ਮੇਰੇ ਨਾਲ ਕੀ ਕਰ ਦੇਣ, ਮੇਰੇ ਨਾਲ ਕੀ ਹੋਵੇਗਾ ਕੀ ਬਣੇਗਾ, ਮੇਰਾ ਹੁਣ ਕੋਈ ਸਹਾਰਾ ਨਹੀਂ ਰਿਹਾ, ਕੋਈ ਆਸਰਾ ਨਹੀਂ ਰਿਹਾ।
ਮੁਝ ਪਾਛੇ ਸੁੱਤ ਹੋਏ ਅਕੇਲਾ,
ਮੇਰੇ ਮਰਨ ਤੋਂ ਬਾਅਦ ਮੇਰਾ ਪੁੱਤਰ ਇਕੱਲਾ ਰਹਿ ਜਾਣਾ, ਇਹਦਾ ਤਾਂ ਕੋਈ ਸਹਾਰਾ ਨਹੀਂ, ਨਾ ਇਹਦਾ ਕੋਈ ਚਾਚਾ, ਨਾ ਇਹਦਾ ਕੋਈ ਤਾਇਆ, ਨਾ ਇਹਦਾ ਕੋਈ ਹੋਰ ਸਰਬੰਧੀ ਰਿਹਾ, ਮੇਰਾ ਪੁੱਤਰ ਮੇਰੇ ਮਰਨ ਤੋਂ ਬਾਅਦ ਇਕੱਲਾ ਰਹਿ ਜਾਏਗਾ।
ਕਿਸ ਕੇਰੇ ਅਲੰਬ ਸੁਹੇਲਾ,
ਮੈਂ ਤਾਂ ਸੋਚਦਾ ਵਾਂ ਕਿ ਹੇ ਪਰਮੇਸ਼ਰ ਜੀ ਮੇਰਾ ਪੁੱਤਰ ਕਿਹਦੇ ਆਸਰੇ ਰਹੇਗਾ ਮੇਰੇ ਮਰਨ ਤੋਂ ਬਾਅਦ। ਬਾਬਾ ਪ੍ਰਿਥਵੀ ਚੰਦ ਸੋਚੀ ਜਾ ਰਿਹਾ, ਕਈ ਪ੍ਰਕਾਰ ਦੀਆਂ ਚਿੰਤਾਵਾਂ ਮਨ ਚ ਚੱਲ ਰਹੀਆਂ ਕਿ ਸੁਲੇਖਾ ਮਰ ਗਿਆ, ਹੁਣ ਤਾਂ ਕੋਈ ਸਹਾਰਾ ਹੀ ਨਹੀਂ ਰਿਹਾ, ਕੋਈ ਸਹਾਰਾ ਬਚਿਆ ਹੀ ਨਹੀਂ, ਪਰ ਇਹ ਨਹੀਂ ਸੋਚਦਾ ਸਭ ਦਾ ਸਹਾਰਾ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਉਹਦੀ ਟੇਕ ਨਹੀਂ, ਬੰਦਿਆਂ ਦੀ ਟੇਕ ਸੀ ਪ੍ਰਿਥਵੀ ਚੰਦ ਦੇ ਅੰਦਰ, ਕਿਉਂਕਿ ਮਨਮੁਖ ਬੰਦੇ ਦਾ ਸੁਭਾਅ ਹੈ ਕਿ ਉਹ ਬੰਦੇ ਦੀ ਟੇਕ ਰੱਖਦਾ, ਬੰਦੇ ਦਾ ਭਰੋਸਾ ਰੱਖਦਾ, ਮਨਮੁਖ ਹੋਏ ਬੰਦੇ ਦਾ ਬੰਦਾ, ਮਨਮੁਖ ਬੰਦੇ ਦਾ ਹੀ ਆਸਰਾ ਰੱਖਦਾ, ਬੰਦੇ ਦਾ ਭਰੋਸਾ ਰੱਖਦਾ, ਕਹਿੰਦਾ ਮੇਰਾ ਪੁੱਤਰ ਇਕੱਲਾ ਰਹਿ ਜਾਏਗਾ ਮੇਰੇ ਮਰਨ ਤੋਂ ਬਾਅਦ, ਉਹਦਾ ਕੋਈ ਸਹਾਰਾ ਨਹੀਂ ਰਹਿਣਾ, ਉਹ ਇਕੱਲਾ ਕਿਸ ਦੇ ਆਸਰੇ ਰਹੇਗਾ।
ਅਪਰ ਉਪਾਏ ਬਨਤ ਮੈਂ ਕੋਈ ਇੱਕ ਚੰਦ ਅਰਜਨ ਰਿਪੋਏ।
ਸੋਚਣ ਲੱਗਾ ਪ੍ਰਿਥਵੀ ਚੰਦ, ਜੋ ਕਿ ਪਾਪੀ ਬੰਦਾ ਹਮੇਸ਼ਾ ਪਾਪ ਹੀ ਚਿਤਵਦਾ, ਜਦੋਂ ਪਾਪ ਵਿੱਚ ਉਹਦੀ ਰੱਟ ਹੋ ਜਾਏ ਨਾ ਤੇ ਫਿਰ ਉਹ ਪਾਪ ਤੋਂ ਬਿਨਾਂ ਹੋਰ ਕੁਝ ਸੋਚ ਹੀ ਨਹੀਂ ਸਕਦਾ। ਪ੍ਰਿਥਵੀ ਚੰਦ ਦਾ ਇੱਕ ਮਿੱਤਰ ਮਰਿਆ ਸੁਲੀ ਖਾਂ, ਚਿੰਤਾ ਵਿੱਚ ਹੈ ਤੇ ਸੋਚਦਾ ਸੋਚਦਾ ਹੁਣ ਕਹਿੰਦਾ ਹੁਣ ਹੋਰ ਤਾਂ ਕੋਈ ਸਹਾਰਾ ਨਹੀਂ ਰਿਹਾ, ਇੱਕੋ ਸਹਾਰਾ ਮੈਨੂੰ ਨਜ਼ਰ ਆਉਂਦਾ ਤੇ ਉਹ ਹੈ ਦੀਵਾਨ ਚੰਦੂ ਦਾ, ਕਿਉਂਕਿ ਦੀਵਾਨ ਚੰਦੂ ਗੁਰੂ ਅਰਜਨ ਸਾਹਿਬ ਦਾ ਦੁਸ਼ਮਣ ਬਣ ਚੁੱਕਾ ਹੈ, ਤੇ ਜਿਹੜਾ ਦੁਸ਼ਮਣ ਦਾ ਦੁਸ਼ਮਣ ਹੁੰਦਾ, ਨੀਤੀ ਕਹਿੰਦੀ ਉਹਨੂੰ ਮਿੱਤਰ ਬਣਾ ਲਓ, ਦੁਸ਼ਮਣ ਦੇ ਦੁਸ਼ਮਣ ਨੂੰ ਮਿੱਤਰ ਬਣਾ ਲੈਣਾ ਚਾਹੀਦਾ ਕਿ ਗੁਰੂ ਅਰਜਨ ਸਾਹਿਬ ਦਾ ਦੁਸ਼ਮਣ ਹੈ ਦੀਵਾਨ ਚੰਦੂ, ਮੈਨੂੰ ਸਿਰਫ ਉਹਦਾ ਹੀ ਇੱਕ ਆਸਰਾ ਨਜ਼ਰ ਆਉਂਦਾ ਹੈ, ਉਹ ਮੇਰੀ ਬਾਂਹ ਫੜੇ ਤੇ ਫੜੇ।
ਇਸ ਦੀਵਾਨ ਚੋਂ ਕੌਣ ਮਿਲਾਵੇ ਕਹਿ ਗੁਰ ਮੇਰੋ ਸੁਜਸ ਸੁਣਾਵੇ।
ਸਮੱਸਿਆ ਇਹ ਹੈ ਵੀ ਚੰਦੂ ਨਾਲ ਮਿਲਾਵੇ ਕੌਣ, ਵਿੱਚ ਮਿਲਾਉਣ ਵਾਲਾ ਤਾਂ ਕੋਈ ਵੀ ਨਹੀਂ, ਚੰਦੂ ਨਾਲ ਮਿਲਾਉਣ ਵਾਸਤੇ ਗੱਲ ਵੀ ਸੁਲੀ ਖਾਂ ਨੇ ਕਹੀ ਸੀ, ਸੁਲੀ ਖਾਂ ਉਦਾਂ ਮਰ ਗਿਆ, ਹੁਣ ਮਿਲਾਵੇਗਾ ਕੌਣ, ਹੁਣ ਚੰਦੂ ਦੇ ਨਾਲ ਮੁਲਾਕਾਤ ਮੇਰੀ ਕੌਣ ਕਰਾਵੇਗਾ, ਕੌਣ ਉਹਦੇ ਨਾਲ ਮੇਰਾ ਮੇਲ ਮਿਲਾਪ ਕਰਾਵੇਗਾ, ਹੁਣ ਕੋਈ ਐਸਾ ਬੰਦਾ ਨਜ਼ਰ ਆਵੇ ਜਿਹੜਾ ਮੇਰਾ ਸੁਜਸ ਕਰਕੇ ਚੰਦੂ ਨੂੰ ਸੁਣਾਵੇ ਕਿ ਬਾਬਾ ਪ੍ਰਿਥਵੀ ਚੰਦ ਜੀ ਬੜੇ ਵੱਡੇ ਗੁਰੂ ਨੇ, ਇਦਾਂ ਮੇਰਾ ਸੁਜਸ ਕਰਕੇ ਚੰਦੂ ਨੂੰ ਕੋਈ ਜਾ ਕੇ ਸੁਣਾਵੇ ਤਾਂ ਹੀ ਮੇਰਾ ਉਹਦੇ ਨਾਲ ਮੇਲ ਹੋ ਸਕਦਾ ਹੈ।
ਜਿਸ ਤੇ ਅਦਬ ਸਾਥ ਮੋਏ ਮਿਲੇ ਕਰੋ ਕਿਨਾਰੀ ਤੀ ਚੱਲੇ,
ਨਾਲ ਉਹ ਮੇਰਾ ਅਦਬ ਕਰੇਗਾ, ਮੇਰਾ ਸਤਿਕਾਰ ਕਰੇਗਾ, ਔਰ ਸਤਿਕਾਰ ਕਰਕੇ ਆ ਕੇ ਮੈਨੂੰ ਮਿਲੇਗਾ ਚੰਦੂ, ਔਰ ਮੈਂ ਜਾ ਕੇ ਉੱਥੇ ਜਾਵਾਂ ਤੇ ਮੈਨੂੰ ਪਛਾਣ ਕੇ ਉਹ ਦਿੱਲੀ ਵਿੱਚ ਮੈਨੂੰ ਮਿਲੇ, میں دلی جا کے چندو دل میل ملاپ کر کے ملاقات کر کے کوئی گرو ارجن صاحب دا بندوبست کرا.
تس کو لے الب میں رہو انج سنگارن کی بد کرو.
ہوں جی مینو کوئی سہارا نظر آتا صرف دیوان چندو دا تے چندو دا الب آسرا لے کے میں اپنے چھوٹے برا گرو ارجن صاحب نو مار سکدا انہاں نو مار کے ختم کر سکدا یہی ایک رستہ مینو نظر آؤں گا پر ہن سمسیا اے ہے بھی ملاوے کون
چندو
یہ رستہ کوئی نظر آ جائے تے چندو نال میری سندھی ہو جائے ملاقات ہو جائے تے چندو دے آسرے دے نال میں اپنے چھوٹے برا نو اس طریقے نال مار سکدا.
اتیادک ایک نت گتی گننت سمر سمر سلہی پتنت.
اتیادک کئی پرکار دیاں گٹیاں بابا پرچی چند جی گن دے اپنے من چ کئی پرکار دیاں سوچا من چ سوچ دے تے اپنے متر سلی خان نو یاد کر دے. سلی خان دا چہرہ نہیں بھلدا پرچی چند نو. سلی خان نو یاد کر کر کے من چ بڑا پچھتاؤندا پرچیا من چ بہت بھاری پشچاتاپ کردا ہے.
آئے گمنتی ہیر پ گئے لیتے کر کے مار
سلی خان آیا سی آدھے نو میں ادھر بھیج دینا ادھر بھیج کے گرو ارجن صاحب نو ہن تک پکڑ لینا پکڑ کے انہاں نو قید کر کے ہن تک انہیں مار بھی دینا سی. سلی خان میرا یہو جا متر سی انہیں میرا یہ کام ہن تک کر دینا سی. گرو ارجن صاحب نو آندیا پکڑ کے گہ کے انہیں قید کر کے مار دینا سی.
ات چندو دکھیا پچھتاوے دیکھے ستا بدن کو ملاوے.
پر یہ کام ہو نہیں سکیا. آیا تا مارن واسطے سی سلی خان گرو ارجن صاحب نو پر آپ مر گیا پاوی سی پرمیشر دی. اے اچانک پاوی ہونی آ کے ورت رہی ہے. ادا بابا پرتھی چند جی سوچ رہے کئی پرکار نو سوچ سوچ کے پچھتاوا کر دے.
گرو خالصہ جی چندو دی کہانی سنو.
چندو دلی دے وچ بڑا پچھتا رہا ہے. چندو دے من دے وچ بھی بڑا دکھ ہے. جدو اپنی دھی دی لڑکی دا نام سی سدا کور. جدو اپنی لڑکی سدا کور دا منہ ویکھدا ہے تے ویکھ کے دا من مرجھا جاندا ہے. چندو دا من بڑا پریشان ہوندا ہے تے پچھتاؤندا ہے.
اتنے میں سد کسے سنائے ہر گوبند لیے بیاہ کرائے.
اتنے نو کسے بندے نے آ کے چندو نو خبر دتی. چندو نو آ کے دسیا دیوان جی تہاڈی لڑکی دا جنہاں نے رشتہ موڑیا ہے شری ہرگوبند جی انہاں نے تا شادی بھی کرا لئی ہے. انہاں دی تا شادی بھی ہو گئی ہے. تہاڈی لڑکی دا رشتہ انہاں موڑ دتا ہے تے آپ انہاں نے اپنی شادی کرا لی. انہاں دا بیاہ کسے تھاں تے ہویا سنیا ہے.
درد برند کھڑکیو تے سمے چون دشتے نر انگن نمے.
کہندے انہاں نے بڑا پیسہ خرچیا. بیاہ بھی یہو جے ڈھنگ نال کیتا جیویں بادشاہی ٹھاٹ ہوندا ہے. بادشاہی ٹھاٹ نال انہاں نے بیاہ کیتا ہے. بہت سارا دھن بہت سارا پیسہ انہاں نے اس سمے خرچیا ہے. چاراں دشاواں تو لوگ آئے سی انہاں دے بیاہ تے تے آ کے انہاں نو نمسکارا کردے سن نالے بیاہ دے سماگما وچ حاضریاں بھردے سن.
سنت منو کن برچی مارے مکھ اچھاد تو دیو تس مارے.
چندو نے سنیا کہ گرو ہرگوبند صاحب دی شادی ہو گئی ہے انہوں نے ویاہ کرا لیا. کہندے سندیا مانو جویں کسے نے کلیجے وچ پرچی کٹ ماری ہوئی. چندو اے بول اس طرح دے کلیجے تے پھپا مانو جویں کسے نے برچھا کڈ کے کلیجے وچ کھبو دتا ہوئے تے بڑا دکھی ہویا. چندو لیٹ گیا منہ چھاد کے منہ ٹک لیا چادر نال تے چادر نال منہ ٹک کے لما پی گیا.
چتوت تنیا رہی کمارے جات بکھے پت گئی ہمارے.
کے لیٹ گیا چندو جویں کسے دی دے گھر وچ موت ہو گئی ہوے. ایدا دکھی ہویا لیٹ گیا تے پھر اپنے من چ سوچدا کہ میری لڑکی کواری رہ گئی. من چ سوچ کے پچھتاوا کردا کہ میری لڑکی جڑی ہے وہ کواری رہ گئی ہے. ہن ساری برادری وچ سارے بھائی چارے وچ میری عزت بھی جاندی رہی میری جڑی عزت سی کھتریاں دے بھائی چارے وچ میری عزت بھی جاندی رہی
ہے مشکل آن موئے توئے
تے جڑا ناتا سی رشتہ سی وہ بھی ہٹ گیا ہے رشتہ بھی جاندا رہا تے ہن کسے ہور جگہ تے رشتہ نہیں ہون اس سمے دا ودھان ہی ایسا سی اج بھی جے کتے کسے دا رشتہ ٹوٹیا ہوے تے جدوں دوسرے نویں تھاں تے رشتہ جڑدا تے وہ بھی کئی وار پہلا پچھدے سوچدے نے بھی پہلا کیوں ٹوٹیا سی کی کارن سی اس اس سمے رواج سی ساڈے سماج دی ہر ویلے روپ ریکھا جڑی ہے سمے سمے نال بدلدی رہندی ہے تبدیل ہوندی رہندی ہے اس سمے سی کہ جدوں کسی دی منگ چھڈی جاندی سی تے پھر دوجی تھاں تے منگ جڑنی بڑی اوکھی بندی سی تے چندو سوچدا ہے کہ میری لڑکی کواری رہ گیا ناتا وہ ٹوٹ گیا رشتہ وہ ٹوٹ گیا ہوں دوجی تھان سے رشتہ جڑنا بڑا اوکھا ہے بہت بھاری مشکل ہوں آن بنی ہے
سمیاں دکھ دیکھن تے آچھے پران ہن اپنے کو بچ
سوچدا کہ میں اپنی تھی دا یہ دکھ ویکھدا کہ میری تھی کواری میرے بوئے اگے بیٹھی رہے ایہو جا دکھ ویکھن نالو تا چنگا سی میرے پران ہی نکل جاندے میرے پران ہی نکل جاندے میں موت دا تارنی ہو جاندا
سکھ جیون میرو جگ مائے جس دنیا پتی پراپت نائے
سوچدا چندو کہنا میرا تا جیونا ہی تریگا ہے سنسار چ میرا یہ جیون ہی تریگا ہے سنسار دے وچ کہ جس دی لڑکی نو پتی بھی پراپت نہ ہوئے کاہی زندگی ہے اس بندے دی جیدی تھی نو دا پتی پراپت نہ ہوئے
سو مجھ تے نہ گئے سنگارے
پھر جنہ نے میری تھی دا رشتہ موڑیا ہے وہ بڑے سخالے نے خدا نو بڑا سکھ ہے وہ میرے کو حالے تک مارے نہیں گئے میں انہوں کو کوئی سزا نہیں دے سکیا انہوں نے گھر تا روز شادیاں ہو رہی نے روز خوشیاں ہو رہی نے جنہوں نے رشتہ موڑیا میں انہوں کا بھی کچھ بگاڑ نہیں سکیا انہوں کا سنگھار نہیں کر سکیا
شاہ دیوان حکم چلے لوگ ہزاروں موقع ملے
میں بادشاہ دا دیوان ہندوستان دے بادشاہ دا دیوان کوئی چھوٹا رتبہ نہیں میرے کو میرا حکم سارے پاسے چلتا ہے ہزارہ لوگ میرے حکم دے وچ چل کے مینو ملتے نے پر میرا اپنا کام اٹکیا ہوا میں آپ اپنے دشمن نو کوئی سزا نہیں دے سکیا میں تا لوکاں دے دشمنوں نو سزا دینا جڑا میرا دشمن وا اوہ حالے تک کچھ بگاڑ نہیں سکیا میں بادشاہ دا دیوان ہوا ہزارہ لوگ میرا حکم مندے ہون
جس نے تراس تنک نہ مانا محنت دار کتسو اٹھانا
دیکھو گرو ارجن صاحب کہو جے نے انہوں نے میرا تھوڑا جنہ بھی ڈر نہیں منیا تھوڑا جنہ بھی پہ نہیں منیا تے میں حالے تک انہوں نے کوئی تدارک کہندے نے دنڈ نہیں دے سکیا انہوں کا کوئی پربند نہیں کر سکیا
پرتھیا پرات بڈیرو کوٹھے گرام سنیو سور
ہن سوچدا چندو کہ گرو ارجن صاحب دا ایک وڈا بھرا ہے پرتھی چند کیونکہ انہوں نہیں سی پتا کہ سلی خان نال پرتھی چند دی مترتا سی اس کر کے سلی خان دے بارے بھی انہوں کوئی گیان نہ ہون کر کے سوچ رہا چندو کہ گرو ارجن صاحب دا وڈا بھرا ہے پرتھی چند کوٹھا گرام کا نگر ہے مالوے دے علاقے چ کوٹھا گرو کا اس نگر دے وچوں پرتھی چند گرو ارجن صاحب دا وڈا بھرا رہندا ہے
لکھو پتا میں دینو جب جس کو تراست لکھوں اب
او پنڈ دتا سی پرتھی چند نو او میرے ہتھی پٹا لکھ کیونکہ دیوان سی نا یہی لکھ کے دندا سی پٹے اس پنڈ دا جڑا پٹا سی او میرے ہتھی لکھ کے دتا گیا سی پرتھی چند نو سرکاری جگہ ہے او دے کول سرکاری پنڈ ہے او دے کول اونوں میں ہن ڈراوا پاوا ہور تا کوئی رستہ نہیں اودے بھرا نوں ڈراوا پاوا ہن اے نہیں پتا چندو کی او تا تیرے نالوں وی وڈا دشمن ہے ستگرو دا کہندا اونوں ڈراوا پاونا پرتھی چند نوں کیونکہ جڑا سرکاری پنڈ ہے او میں ہی اونوں پٹا لکھ کے دتا سی
ان جی اپنے کو سمجھاوے ਨੈਤਾ ਕੋਠਾ ਗ੍ਰਾਮ ਛਿਨਾ ਵੈ
ਓਹਨੂੰ ਹੁਣ ਮੈਂ ਡਰਾਵਾ ਲਿਖ ਕੇ ਭੇਜਾਂ ਚਿੱਠੀ ਵਿਚ ਕਿ ਪ੍ਰਿਥੀ ਚੰਦ ਤੂੰ ਆਪਣੇ ਭਰਾ ਨੂੰ ਸਮਝਾ ਕਿ ਉਹ ਮੇਰੀ ਗੱਲ ਮੰਨ ਲੈ ਮੇਰੀ ਲੜਕੀ ਦਾ ਰਿਸ਼ਤਾ ਮੰਨ ਲੈ ਉਹਨੂੰ ਆਪਣੇ ਭਰਾ ਨੂੰ ਛੋਟੇ ਭਰਾ ਨੂੰ ਸਮਝਾ ਜੇ ਤੂੰ ਨਾ ਸਮਝਾਇਆ ਤੇ ਮੈਂ ਤੇਰੇ ਕੋਲੋਂ ਇਹ ਪਿੰਡ ਵਾਪਸ ਖੋ ਲੈਣਾ ਮੈਂ ਦੀਵਾਨ ਹਾਂ ਮੈਂ ਹੀ ਪਤਾ ਲਿਖ ਕੇ ਦਿੱਤਾ ਸੀ ਤੈਨੂੰ ਤੇ ਮੈਂ ਤੇਰੇ ਕੋਲ ਜਿਹੜਾ ਇਹ ਪਿੰਡ ਹੈ ਕੋਠਾ ਗ੍ਰਾਮ ਜਿਹੜਾ ਹੈ ਇਹ ਵਾਪਸ ਖੋ ਲਵਾਂਗਾ
ਜਿਉ ਬਿਗਾੜ ਕਾਰ ਮੈਂ
ਤੇਰੇ
ਸਾਰੇ ਕੰਮ ਵਿਗਾੜ ਕੇ ਰੱਖ ਦਿਆਂਗਾ ਤੇਰਾ ਕੋਈ ਕੰਮ ਸਿਰੇ ਨਹੀਂ ਚੱਲਣ ਦੇਣ ਲੱਗਾ ਬਾਦਸ਼ਾਹ ਕੋਲ ਵੀ ਤੇਰੇ ਬਰ ਖਿਲਾਫ਼ ਚੁਗਲੀ ਭਰ ਕੇ ਤੇਰੇ ਬਰ ਖਿਲਾਫ਼ ਕਰਾਂਗਾ ਬਾਦਸ਼ਾਹ ਨੂੰ ਤੇਰੇ ਪਰਿਵਾਰ ਸਮੇਤ ਤੁਹਾਨੂੰ ਸਾਰਿਆਂ ਨੂੰ ਪਕੜ ਕੇ ਕੈਦੀ ਬਣਾ ਲਵਾਂਗਾ
ਨਿਸ਼ਚੇ ਕੀ ਨੇ ਅਨਾਦਰ ਮੇਰਾ ਕਹਿ ਕੋ ਕਠੋਰ ਰਿਪ ਕੋ ਮੇਰਾ
ਤੁਹਾਡਾ ਜਿਹੜਾ ਭਰਾ ਹੈ ਉਹਨੇ ਨਿਰਭੈ ਹੋ ਕੇ ਮੇਰਾ ਨਿਰਾਦਰ ਕੀਤਾ ਨਿਡਰ ਹੋ ਕੇ ਮੇਰਾ ਅਨਾਦਰ ਕੀਤਾ ਤੇ ਬੜੇ ਕਠੋਰ ਬੋਲ ਬੋਲ ਕੇ ਮੈਂ ਜਿਹੜਾ ਲਾਗੀ ਭੇਜਿਆ ਸੀ ਬ੍ਰਾਹਮਣ ਭੇਜਿਆ ਸੀ ਉਸ ਬ੍ਰਾਹਮਣ ਨੂੰ ਸਗਨ ਦੇ ਸਮਾਨ ਸਮੇਤ ਖਾਲੀ ਤੇ ਵਾਪਸ ਮੋੜਿਆ
ਲਿਖੀ ਪੱਤਰ ਕਾ ਆਪਣੇ ਜੋਰਾ
ਸੋਚ ਕੇ ਚੰਦੂ ਨੇ ਉਸ ਵੇਲੇ ਬਾਬੇ ਪ੍ਰਿਥੀ ਚੰਦ ਨੂੰ ਚਿੱਠੀ ਲਿਖੀ ਸੋਚ ਕੇ ਕਿ ਉਹ ਗੁਰੂ ਜੀ ਦਾ ਵੱਡਾ ਭਰਾ ਆ ਆਪੇ ਉਹਨਾਂ ਨੂੰ ਸਮਝਾਏਗਾ ਇਹ ਸੋਚ ਕੇ ਚੰਦੂ ਨੇ ਚਿੱਠੀ ਲਿਖੀ ਤੇ ਚਿੱਠੀ ਲਿਖ ਦੇ ਵਿਚ ਉਹਦੇ ਚ ਇਹਨੇ ਲਿਖਿਆ ਕਹਿਣ ਲੱਗਾ ਹਾਲੇ ਤੱਕ ਮੈਂ ਆਪਣਾ ਕੋਈ ਜ਼ੋਰ ਨਹੀਂ ਵਿਖਾਇਆ ਹਾਲੇ ਤੱਕ ਤਾਂ ਮੈਂ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ
ਨਾ ਤਾਂ ਮੋਰ ਸੁਤਾ ਮੈਂ ਮੋਰ ਮੈਂ
ਤਾਂ ਇਸ ਕਰਕੇ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਕਿ ਮੇਰੀ ਧੀ ਦਾ ਰਿਸ਼ਤਾ ਨਾ ਮੋੜੋ ਮੇਰੀ ਪੁੱਤਰੀ ਦਾ ਸਾਕ ਨਾ ਮੋੜੋ ਇਸ ਕਰਕੇ ਮੈਂ ਨਿਹੋਰ ਨਿਹੋਰ ਕੇ ਬੇਨਤੀ ਕਰ ਰਿਹਾ ਕਿ ਕਿਸੇ ਤਰੀਕੇ ਤੁਸੀਂ ਰਿਸ਼ਤਾ ਮੰਨ ਲਓ
ਅਬ ਲਗ ਮੈਂ ਕੁਛ ਨੈ ਨਾ ਵਿਗਾੜਾ ਹੋਵੇ ਗੋਸਲ ਮੰਦ ਵਿਚਾਰਾ
ਚਲੋ ਮੇਰੀ ਲੜਕੀ ਦਾ ਰਿਸ਼ਤਾ ਜੁੜ ਜਾਏਗਾ ਇਸ ਕਰਕੇ ਮੈਂ ਕੋਈ ਵਿਗਾੜ ਨਹੀਂ ਕੀਤਾ ਹਾਲੇ ਤੱਕ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕੀਤਾ ਤੁਹਾਡਾ ਤੇ ਮੈਂ ਇਸ ਗੱਲ ਦੀ ਵਿਚਾਰ ਕੀਤੀ ਹੈ ਕਿ ਚਲੋ ਰਿਸ਼ਤਾ ਜਦੋਂ ਜੁੜ ਗਿਆ ਹੁਣ ਜੇ ਪਹਿਲਾਂ ਵਿਗਾੜ ਕਰ ਲਿਆ ਫਿਰ ਰਿਸ਼ਤਾ ਨਹੀਂ ਜੁੜਨਾ ਇਸ ਕਰਕੇ ਮੈਂ ਹਾਲੇ ਤੱਕ ਕੋਈ ਵਿਗਾੜ ਨਹੀਂ ਕੀਤਾ ਪਰ ਤੁਸੀਂ ਹਾਲੇ ਵੀ ਮੇਰੀ ਗੱਲ ਮੰਨ ਲਓ ਪ੍ਰਿਥੀ ਚੰਦ ਤੂੰ ਆਪਣੇ ਭਰਾ ਨੂੰ ਮੱਤ ਦੇ ਆਪਣੇ ਭਰਾ ਨੂੰ ਸਮਝਾ ਕੇ ਮੇਰੇ ਨਾਲ ਉਹ ਦੁਸ਼ਮਣੀ ਨਾ ਕਰੇ
ਕਲੇ ਕਰ ਪਤ ਪਾਤੀ ਨਿਸ਼ਚਿਨ ਦੁੱਖ ਤੇ ਸੁਲਗਤ ਛਾਤੀ
ਆਦਿਕ ਚਿੱਠੀ ਲਿਖੀ ਚੰਦੂ ਨੇ ਤੇ ਚਿੱਠੀ ਦੇ ਵਿਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਲਿਖੀਆਂ ਰਾਤ ਦਿਨ ਚੰਦੂ ਦੀ ਛਾਤੀ ਦੁੱਖ ਨਾਲ ਸੁਲਗਦੀ ਹੈ ਰਾਤ ਦਿਨ ਇਹਦਾ ਮਨ ਤੀਰਖਾ ਦੀ ਅੱਗ ਦੇ ਵਿਚ ਸੜਦਾ ਤੇ ਸੋਚਦਾ ਹੈ
ਚੱਲ ਗ੍ਰਾਮ ਮਝਾਰਾ
ਉਸ ਵੇਲੇ ਚੰਦੂ ਦੀ ਚਿੱਠੀ ਲੈ ਕੇ ਹਲਕਾਰਾ ਸੀ ਜਿਹੜਾ ਦੂਤ ਉਹ ਚਿੱਠੀ ਲੈ ਕੇ ਪਹੁੰਚਿਆ ਕੋਠਾ ਗੁਰੂ ਕਾ ਗ੍ਰਾਮ ਹੈ ਜਿੱਥੇ ਬਾਬਾ ਪ੍ਰਿਥੀ ਚੰਦ ਜੀ ਦਾ ਜਿੱਥੇ ਦਿਵਾਸ ਹੈ ਉਥੇ ਚੱਲ ਕੇ ਆਇਆ ਹਲਕਾਰਾ ਚੰਦੂ ਦੀ ਚਿੱਠੀ ਲੈ ਕੇ
ਪ੍ਰਿਥੀਆ ਬੈਠਿਓ ਜਾਏ ਨਿਆਰਿਓ ਉਥੋਂ ਪੱਤਰ ਤੁਸੀਂ ਅੱਗੇ ਡਾਰਿਓ
ਪ੍ਰਿਥੀਆ ਜਿਸ ਜਗ੍ਹਾ ਤੇ ਬੈਠਾ ਸੀ ਉਥੇ ਹਲਕਾਰਾ ਆਇਆ ਤੇ ਉਹਨੇ ਉਹ ਚਿੱਠੀ ਲਿਆ ਕੇ ਪ੍ਰਿਥੀ ਚੰਦ ਦੇ ਅੱਗੇ ਰੱਖੀ ਹੈ
ਪੱਠ ਕੇ ਹਰਕ ਕਸ਼ਟ ਜੁਗ ਥਾਰੇ ਪੁਨੇ ਬਾਕ ਪਾ ਕੇ ਅਲਕਾਰੇ
ਜਦੋਂ ਚਿੱਠੀ ਪੜ੍ਹੀ ਨਾ ਬਾਬੇ ਪ੍ਰਿਥੀ ਚੰਦ ਨੇ ਚਿੱਠੀ ਪੜ੍ਹ ਕੇ ਪ੍ਰਿਥੀ ਚੰਦ ਨੂੰ ਖੁਸ਼ੀ ਵੀ ਹੋਈ ਤੇ ਦੁੱਖ ਵੀ ਹੋਇਆ ਇਸ ਕਰਕੇ ਹੋਈ ਕਿ ਚਲੋ ਬਹਾਨੇ ਨਾਲ ਚੰਦੂ ਨੂੰ ਮਿਲ ਲਵਾਂਗਾ ਤੇ ਦੁੱਖ ਇਸ ਕਰਕੇ ਹੋਇਆ ਕਿ ਚੰਦੂ ਜਿਹੜਾ ਉਹ ਮੈਨੂੰ ਗੁਰੂ ਜੀ ਦਾ ਭਰਾ ਸਮਝ ਰਿਹਾ ਪਰ ਮੈਂ ਤਾਂ ਉਹਨਾਂ ਦਾ ਦੁਸ਼ਮਣ ਇਸ ਕਰਕੇ ਚਿੱਠੀ ਫੜ ਕੇ ਉਸ ਵਕਤ ਬਾਬੇ ਪ੍ਰਿਥੀ ਚੰਦ ਨੂੰ ਦੁੱਖ ਵੀ ਹੋਇਆ ਤੇ ਮਨ ਦੇ ਵਿਚ ਖੁਸ਼ੀ ਵੀ ਹੋਈ
ਤੁਮ ਕਿਮ ਬੈਠ ਰਹੇ ਸੁਖ ਮਾਨੇ ਸ਼ਾਹ ਦੀਵਾਨ ਮਹਿਰ ਕੋ ਠਾਨੇ
ਉਹ ਹਲਕਾਰਾ ਸੀ ਉਹ ਬੜੀ ਵਾਰ ਦੇ ਘੋੜੇ ਤੇ ਚੜ ਕੇ ਆਇਆ ਸੀ ਉਹਨੂੰ ਵੀ ਬੜਾ ਮਾਣ ਸੀ ਬਾਬੇ ਪ੍ਰਿਥੀ ਚੰਦ ਨੂੰ ਤਾੜਦਾ ਹੋਇਆ ਬੋਲਿਆ ਕਹਿੰਦਾ ਕਿਵੇਂ ਸੁੱਖ ਨਾਲ ਬੈਠਾ ਹੈ ਹਿੰਦੁਸਤਾਨ ਦੇ ਬਾਦਸ਼ਾਹ ਦੀਵਾਨ ਚੰਦੂ ਨਾਲ ਵੈਰ ਕੀਤਾ ਤੁਸੀਂ ਉਹਦੇ ਨਾਲ ਵੈਰ ਕਰਕੇ ਤੁਸੀਂ ਸੁੱਖ ਨਾਲ ਨਹੀਂ ਬਹਿ ਸਕਦੇ ਕਿਵੇਂ ਸੁੱਖ ਨਾਲ ਆਰਾਮ ਨਾਲ ਬੈਠਾ
ਮੈਂ ਆਪਣਾ ਤੁਮ ਜੀਵਨ ਤੁਹਾਨੂੰ
ਆਪਣੀ ਜ਼ਿੰਦਗੀ ਪਿਆਰੀ ਨਹੀਂ ਲੱਗਦੀ ਤੁਹਾਨੂੰ ਆਪਣਾ ਜੀਵਨ ਚੰਗਾ ਨਹੀਂ ਲੱਗਦਾ ਕਿਉਂਕਿ ਦੀਵਾਨ ਚੰਦੂ ਦਾ ਹੁਕਮ ਤਾਂ ਸਾਰਾ ਦੇਸ਼ ਮੰਨਦਾ ਤੁਸੀਂ ਉਹਦੇ ਨਾਲ ਵੈਰ ਪਾਈ ਬੈਠੇ ਹੋ ਉਹਦੇ ਨਾਲ ਦੁਸ਼ਮਣੀ ਕਰੀ ਬੈਠੇ ਹੋ ਕਹਿੰਦੇ ਇਸ ਤਰ੍ਹਾਂ ਹਲਕਾਰਾ ਬਾਬੇ ਪ੍ਰਿਥੀ ਚੰਦ ਨੂੰ ਔਖਾ ਭਾਰਾ ਹੋ ਕੇ ਬੋਲ ਰਿਹਾ
ਸੁਪ ਤੋਂ ਕੇ ਮਨ ਚਿੰਤੇ ਹੱਥ ਕਰਕੇ ਚੂੜੀ ਮੈਂ ਬਿਕ ਧਰ ਕੋ ਧਰਕੇ
ਕਿਵੇਂ ਹੱਥ ਕਰਕੇ ਨਿਸ਼ਚਿੰਤ ਹੋ ਕੇ ਸੁੱਤੇ ਪਏ ਹੋ ਪ੍ਰਿਥੀ ਚੰਦ ਝੋਲੀ ਵਿਚ ਤੁਹਾਡੇ ਫਲੀਅਰ ਨਾਗ ਹੋਵੇ ਡੱਸਣ ਵਾਲਾ ਜ਼ਹਿਰੀਲਾ ਤੇ ਉਹ ਨਾਗ ਆਪਣੀ ਝੋਲੀ ਚ ਰੱਖ ਕੇ ਤੁਸੀਂ ਨਿਸ਼ਚਿੰਤ ਹੋ ਕੇ ਸੁੱਤੇ ਹੋ ਏਦਾਂ ਤੁਹਾਨੂੰ ਸੁੱਖ ਦੀ ਨੀਂਦ ਨਹੀਂ ਆਉਣੀ
ਅਬ ਲੱਕ ਲੱਖਾਂ ਸੰਬੰਧ ਬਣੇ ਨਾ ਤਾਂ ਪਾਤਸ਼ਾਹ ਸੁਣਾਏ ਗਏ
ਹਾਲੇ ਤੱਕ ਚੰਦੂ ਨੇ ਤੁਹਾਡਾ ਕੁਝ ਵਿਗਾੜਿਆ ਨਹੀਂ ਇਸ ਕਰਕੇ ਕਿਉਂਕਿ ਉਹ ਚਾਹੁੰਦਾ ਕਿ ਤੁਹਾਡੇ ਨਾਲ ਸੰਬੰਧ ਜੁੜ ਜਾਣਾ ਤੁਹਾਡੇ ਨਾਲ ਰਿਸ਼ਤਾ ਜੁੜ ਜਾਣਾ ਨਹੀਂ ਤਾਂ ਹੁਣ ਤੱਕ ਤਾਂ ਉਹਨੇ ਬਾਦਸ਼ਾਹ ਕੋਲ ਤੁਹਾਡੀ ਸ਼ਿਕਾਇਤ ਕਰਕੇ ਤੁਹਾਡੇ ਪਰਿਵਾਰ ਸਮੇਤ ਤੁਹਾਨੂੰ ਫੜ ਲੈਣਾ ਸੀ ਆ ਚਿੱਠੀ ਨਹੀਂ ਸੀ ਭੇਜਣੀ ਚੰਦੂ ਨੇ ਫੌਜਾਂ ਭੇਜਣੀਆਂ ਸੀ ਤੁਹਾਨੂੰ ਪਕੜਨ ਵਾਸਤੇ
ਕਿਸਕੇ ਬਲ ਅਲੰਬ ਕੋ ਲੀਏ ਬੈਠੇ ਬਿਨਾ ਤਰਾਸ ਕਰੀਏ
ਇਹਦਾ ਬਲ ਤੁਹਾਡੇ ਅੰਦਰ ਕਿਹਦੇ ਬਲ ਦਾ ਆਸਰਾ ਲੈ ਕੇ ਤੁਸੀਂ ਇੱਥੇ ਬਿਨਾ ਤਰਾਸ ਤੋਂ ਆਪਣੇ ਹਿਰਦੇ ਚ ਡਰ ਹੋ ਕੇ ਆਪਣੇ ਘਰਾਂ ਚ ਸੁੱਖ ਨਾਲ ਬੈਠੇ ਹੋ
ਹੁਣ ਪ੍ਰਿਥੀਏ ਡਰ ਕੀਨ ਗਨੇਰਾ ਵਿਗੜ ਨਾ ਜਾਏ ਅਨਜ ਸੰਗ ਮੇਰਾ
ਪ੍ਰਿਥੀ ਚੰਦ ਬੜਾ ਡਰਿਆ ਹਲਕਾਰੇ ਦੀਆਂ ਗੱਲਾਂ ਸੁਣ ਕੇ ਤੇ ਸੁਣ ਕੇ ਮਨ ਚ ਸੋਚਦਾ ਪ੍ਰਿਥੀਆ ਕਿ ਕਿਤੇ ਜਿਵੇਂ ਚੰਦੂ ਮੇਰੇ ਭਰਾ ਨਾਲ ਵਿਗੜਿਆ ਕਿਤੇ ਮੇਰੇ ਨਾਲ ਵੀ ਉਸੇ ਤਰ੍ਹਾਂ ਨਾ ਵਿਗੜ ਜਾਏ ਮੇਰੇ ਨਾਲ ਵੀ ਉਸੇ ਤਰ੍ਹਾਂ ਵਿਗਾੜ ਨਾ ਪਾ ਲਵੇ
ਹੈ ਅਤ ਬੁਰਾ ਕੀਨ ਬਿਲ ਮਾਇਓ ਆਪਣਾ ਦੁਸ਼ਮਣ ਕੋ ਨਹੀਂ ਲਿਖਾਇਓ
ਮੈਂ ਬੜਾ ਦੂਰ ਬੁਰਾ ਕੀਤਾ ਕਿ ਮੈਂ ਦੇਰੀ ਲਾਈ ਮੈਂ ਆਪਣੀ ਦੁਸ਼ਮਣ ਦੱਸ ਨਹੀਂ ਸਕਿਆ ਚੰਦੂ ਤਾਈ ਚੰਦੂ ਕੋਲ ਤਾਂ ਮੈਨੂੰ ਸੁਨੇਹਾ ਪਹਿਲਾਂ ਹੀ ਭੇਜ ਦੇਣਾ ਚਾਹੀਦਾ ਸੀ ਕਿ ਗੁਰੂ ਅਰਜਨ ਸਾਹਿਬ ਨਾਲ ਮੇਰਾ ਬੜਾ ਵੱਡਾ ਵੈਰ ਹੈ
ਮੈਂ ਅਤ ਬੁਰਾ ਕੀਨ ਬਿਲ ਮਾਇਓ ਪ੍ਰਾਤਾ ਜਾਨ ਗਹਿ ਜਬ ਆਈ ਪਤ ਤਬ ਗਰੇ ਦੁਸ਼ਮਣ ਕੋ ਨਾਈ
ਕਹਿਣ ਲੱਗਾ ਕਿ ਮੈਂ ਬੜੀ ਦੇਰੀ ਕੀਤੀ ਹੈ ਮੈਂ ਆਪਣੇ ਅੰਦਰ ਦੀ ਦੁਸ਼ਮਣ ਜੜਾਈ ਨਹੀਂ ਕਿਤੇ ਐਸਾ ਨਾ ਹੋਵੇ ਕਿ ਮੈਨੂੰ ਗੁਰੂ ਅਰਜਨ ਸਾਹਿਬ ਦਾ ਭਰਾ ਜਾਣ ਕੇ ਚੰਦੂ ਆ ਕੇ ਪਹਿਲਾਂ ਮੈਨੂੰ ਕੈਦੀ ਬਣਾ ਲਵੇ ਜੇ ਆ ਕੇ ਉਹਦੀਆਂ ਫੌਜਾਂ ਨੇ ਮੈਨੂੰ ਕੈਦੀ ਬਣਾ ਲਿਆ ਤੇ ਮੇਰੀ ਇੱਜ਼ਤ ਨਹੀਂ ਰਹਿਣੀ ਮੇਰੀ ਇੱਜ਼ਤ ਉਸ ਵੇਲੇ ਰੁਲ ਜਾਣੀ ਹੈ
ਪਤ ਵਿਗੜੇ ਕਿਆ ਬਣੇ ਉਪਾਈ
ਜਦੋਂ ਪਤ ਵਿਗੜ ਗਈ ਤੇ ਫਿਰ ਕੋਈ ਉਪਾਅ ਨਹੀਂ ਬਣਨਾ
ਚੰਦੂ ਸੰਗ ਬੈਰ ਤਿਸ ਕੇਰਾ ਇਸ ਮੈਂ ਭਲਾ ਪਿਓ ਅਤ ਮੇਰਾ
ਸੋਚਦਾ ਬਾਬਾ ਪ੍ਰਿਥੀ ਚੰਦ ਕਹਿੰਦਾ ਚੰਦੂ ਨਾਲ ਉਹਨਾਂ ਦਾ ਵੈਰ ਬਣ ਗਿਆ ਇਸ ਕਰਕੇ ਇਹਦੇ ਵਿਚ ਮੇਰਾ ਬੜਾ ਭਲਾ ਹੋਣਾ ਇਹਦੇ ਵਿਚ ਮੇਰਾ ਬੜਾ ਭਲਾ ਹੋਣ ਵਾਲਾ ਕਿ ਚੰਦੂ ਨਾਲ ਗੁਰੂ ਅਰਜਨ ਸਾਹਿਬ ਦਾ ਵੈਰ ਬਣਿਆ
ਤੋ ਜਿਨਾਏ ਬਿਨ ਨਿਜ ਦੁਖ ਮੋਕੋ ਬੁਰਾ ਬਣੇ ਸੁਵਿਸ਼ੇਕ
ਮੈਨੂੰ ਹੁਣ ਦੱਸਣਾ ਪੈਣਾ ਕਿ ਮੈਂ ਗੁਰੂ ਅਰਜਨ ਸਾਹਿਬ ਦਾ ਵਿਰੋਧੀ ਹਾਂ ਜੇ ਮੈਂ ਨਹੀਂ ਦੱਸਦਾ ਤੇ ਉਹਨੇ ਮੈਨੂੰ ਵੀ ਆਪਣਾ ਦੁਸ਼ਮਣ ਸਮਝ ਲੈਣਾ ਉਹਨੇ ਮੈਨੂੰ ਵੀ ਆਪਣਾ ਦੁਸ਼ਮਣ ਜਾਣ ਲੈਣਾ ਇਸ ਕਰਕੇ ਹੁਣ ਮੈਨੂੰ ਦੱਸਣਾ ਪੈਣਾ ਕਿ ਗੁਰੂ ਅਰਜਨ ਸਾਹਿਬ ਨਾਲ ਮੇਰੀ ਦੁਸ਼ਮਣ ਹੈ ਮੈਂ ਉਹਨਾਂ ਦਾ ਵੱਡਾ ਭਾਰੀ ਦੁਸ਼ਮਣ ਹਾਂ
ਇਨ ਵਿਚਾਰ ਚਾਰੂ ਸੋਸਨ ਮਾਨਾ ਦੀਨ ਬਾਕ ਤੇ ਸਾਥ ਬਖਾਨਾ
ਵਿਚਾਰ ਕੇ ਬਾਬੇ ਪ੍ਰਿਥੀ ਚੰਦ ਨੇ ਜਿਹੜਾ ਉਹ ਹਲਕਾਰਾ ਆਇਆ ਸੀ ਪਹਿਲਾਂ ਨੂੰ ਠੰਡਾ ਜਿਹਾ ਕਰਕੇ ਬਿਠਾਇਆ ਕਹਿੰਦਾ ਮਹਾਰਾਜ ਜੀ ਬੈਠੋ ਜੀ ਆਇਆਂ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਬਿਠਾ ਕੇ ਦੇਨ ਹੋ ਕੇ ਕਿ ਗਿਆ ਕੇ ਖਾਲਸਾ ਜੀ ਜਿਹੜਾ ਪਰਮੇਸ਼ਰ ਤੋਂ ਬੇਮੁੱਖ ਹੁੰਦਾ ਹੈ ਨਾ ਉਹਨਾਂ ਨੂੰ ਨੀਵੇਂ ਤੋਂ ਨੀਚ ਬੰਦਿਆਂ ਦੇ ਅੱਗੇ ਜੋਦੜੀਆਂ ਕਰਨੀਆਂ ਪੈਂਦੀਆਂ ਘਗਿਆਣਾ ਪੈਂਦਾ ਤੇ ਜੀਜੜੀਆਂ ਕੱਢਣੀਆਂ ਪੈਂਦੀਆਂ ਹੁਣ ਪ੍ਰਿਥੀ ਚੰਦ ਦੇ ਹਲਕਾਰੇ ਦੀਆਂ ਵੀ ਜੀਜੜੀਆਂ ਕੱਢ ਰਿਹਾ ਹੱਥ ਜੋੜ ਕੇ ਬੜਾ ਦੇਨ ਹੋ ਕੇ ਕਹਿੰਦਾ ਹੈ
ਜਿਨ ਚੰਦੂ ਕੇ ਸੰਗ ਬਿਗਾਏ ਸੋ ਤੋ ਮੇਰਾ ਸ਼ਤਰੂ ਹੈ ਭਾਰੇ
ਜਿਨ੍ਹਾਂ ਨੇ ਚੰਦੂ ਨਾਲ ਵਿਗਾੜੀ ਹੈ ਨਾ ਗੁਰੂ ਅਰਜਨ ਸਾਹਿਬ ਨੇ ਉਹ ਤਾਂ ਚੰਦੂ ਨਾਲੋਂ ਵੀ ਪਹਿਲਾਂ ਮੇਰਾ ਦੁਸ਼ਮਣ ਹੈ ਤੁਸੀਂ ਮੈਨੂੰ ਉਹਦਾ ਭਰਾ ਨਾ ਸਮਝੋ ਉਹ ਤਾਂ ਮੇਰਾ ਬੜਾ ਵੱਡਾ ਦੁਸ਼ਮਣ ਹੈ
ਜੇ ਤੇ ਸੰਗ ਕਰਨ ਕੁਛ ਚਾਹੇ ਬਨੋਸਾ ਇੱਕ ਸਦਾ ਉਮਾ ਹੋ
ਜਾ ਕੇ ਚੰਦੂ ਨੂੰ ਕਹੋ کہ جے وہ گرو ارجن صاحب نال کچھ کرنا چاہتا نا تو جدوں کچھ کرنا چاہتا مینو بھی سد لے میں نال ہو کے کرانگا جو کرنا چاہتا میں نال ہو کے کرانگا
کو اشٹا تن تسکیرا اس بد دیو سندیشا میرا
میں تو انہوں نے جانو مارنا چاہنا جان تو ختم کرنا چاہنا یہ میرا بڑا پیارا کام ہے میں یہ کام نال بڑا پیار کردا ہاں کہ کسی طریقے میں انہوں نے مار دیا یہ سنیا جا کے تسی دیوان چندو نو دے دیو جس دن تسی گرو ارجن صاحب نو پھڑو گے جا انہوں نے مارو گے اس دن میں اپنے گھر خوشیاں مناواں گا اس دن میں اپنے گھر گھیو دے دیوے بالاں گا
میں چاہتا ہوں نت پرت مارا نہیں تنت چلے مم چارا
میں روز انہوں نے مارنا چاہنا پر میرا کوئی چارہ نہیں چلیا
میں پت کو ست اہوں بڈیرا سب تے لگو سلکو کٹیرا
میں اپنے پتا دا بڑا پتر ہاں تے او سارے تو چھوٹا پر سارے تو چھوٹا ہونے دے باوجود بڑا کھوٹا ہے
بل چھل کر سب وست سنباری بن بیٹھے ہو آپ ادکارے
بل چھل کر کے ساریاں وستواں سنبھال لیا تے آپ ہی ساریاں چیزاں دا ادکاری تے مالک بن کے بیٹھ گیا
ہے نر درب چڑھاوے پیو تنی بور گربے
سارے پاسیاں دے لوک اودے کول آ کے پیسہ چڑھاوندے نے او تنی بن گیا ہے اور بڑا شاہوکار بن گیا ہے
تین لین میرو ادکارا پت پور کے ویر نکارا
میرا ادھکار کھولیا تے مینوں میرے پیو دی نگری چ نہیں رہن دتا مینوں بے گھر کر کے نگر چو کڈ دتا ہے
تم سامنے مے شاہ ملاوا ایک گرام تب تستے پاوا
چلو ورگے کسے بندے نے سلی خان نے مینو بادشاہ نال ملا دتا ہے تے بادشاہ نے مینو آ ایک پنڈ دے دتا ہے جہدے چ میں گزارا کر رہا
ساتھ غریبی کرو گزارا لکھ مجھے اپنوں کی جے پیارا
غریبی نال سما پاس کر رہا چندو نو آخو کہ میں اودا پیارا ہاں میں اودے نال پیار کردا او مینوں اپنا جانے اپنا سمجھے تے میرے نال پیار کرے
ہم تو تمرے نیت انسارے تے پراتا لگ دیو نہ بگارے
ایسا صدا تو اڈے انسار ہاں مینوں اودا پرا جان کے کتے اودا پکھی نہ سمجھ لینا میں او دا پرا نہیں او دا دشمن ہاں
مہربانگی ہم پر کریے نج شتروں کو پکڑ سنگریے
مہربانگی کرو کسے طریقے گرو ارجن صاحب جڑے تواڈے دشمن بنے نے انہاں نو پکڑ کے انہاں دا سنگھار کر دیو
یادک لکھے ہلکارے کچھک درب دے آدر تارے
یادک چٹھی لکھ کے ہلکارے نے اس ویلے کچھ پیسہ کچھ روپیے بھی دیتے ہیں بابے پریتی چند نے ہلکارے نو کچھ پیسے بھی دیتے تے یہ چٹھی لکھی ہے چندو دے نام تے
خان پان آچھے کروائے گردویش کو بہت سمجھائے
چنگے ڈنگ نال اس ہلکارے نو خان پان کروایا اونوں اپنے پکھ دی گل بنائی تے گرو دی بڑی بھاری دویش جو ستگراں دے گھر پرتی پرتھی چند دے من چ سی اونوں جنائی
چارو وسرجن کرو آنندے جانے اب ہے تاج بلندے
ہلکارے نو توڑ دتا دلی وال تے پرتھیا بڑا خوش ہویا من دے وچ کہ میرا ہن کم بن جائے گا
جتھا اچانک سلحی مریو تتھا کاج من گرو سدھریو
اچانک سلی خان ماریا گیا اسی طرح اچانک میرا ایک کام پرمیشر نے پورا کر دیتا سلی خان دی تھان تے ہور اوہ جی شکتی والا بل والا بندہ میرا متر بنا دیتا پرمیشر نے
ہرک کرت جتوت نت ایسے چندو بگڑ گئے گر جیسے
خوشی منا رہا ہے پرسی چند اپنے من چ سوچتا ہے کہ چندو بگڑیا ہوا گرو دے نال ہن نہیں وہ گرو جی نو چھڈن لگا
بریو جائے الکارا پاپی دیت میر تاتی اچارا
ہلکارا چٹھی لے کے پرسی چند دے چندو کول دلی پہنچیا تے چندو نو جا کے ملیا
پنج سات سو بیر ترنتا پران ہان لو جتن کرنتا
آ کے دسیا چندو جی دیوان جی ਪ੍ਰਿਥੀ ਚੰਦ ਨੂੰ ਤੁਸੀਂ ਗੁਰੂ ਦਾ ਭਰਾ ਨਾ ਜਾਣੋ, ਤਾਂ ਆਪਣੇ ਭਰਾ ਦਾ ਦੁਸ਼ਮਣ ਬਣਿਆ, ਉਹਦੇ ਪ੍ਰਾਣ ਖਤਮ ਕਰਨਾ ਚਾਹੁੰਦਾ।
ਜਮ ਧਾਮ ਸਿਧਾਇਓ
ਵੀ ਉਹਨਾਂ ਦੇ ਕਹਿਣ ਤੇ ਗਿਆ ਸੀ ਪੰਜਾਬ ਦੇ ਇਲਾਕੇ ਚ, ਤੇ ਸੁਲੀ ਖਾਂ ਨੂੰ ਕਹਿ ਕੇ ਪਕੜਾਉਣਾ ਚਾਹੁੰਦੇ ਸੀ ਗੁਰੂ ਜੀ ਨੂੰ, ਪਰ ਸੁਲੀ ਖਾਂ ਉਨ੍ਹਾਂ ਦੇ ਪਿੰਡ ਜਾ ਕੇ ਅਚਾਨਕ ਮਰ ਗਿਆ।
ਅਬ ਬਾਂਛਤੀ ਉਰ ਹਤੈ ਦੀਵਾਨ ਮੋ ਸਮੀਪ ਮੋ ਬਾਰ ਬਖਾਨ।
ਹੁਣ ਉਹ ਆਪਣੇ ਮਨ ਚ ਸੋਚਦਾ ਕਿ ਦੀਵਾਨ ਚੰਦੂ ਉਨ੍ਹਾਂ ਨੂੰ ਮਾਰੇ, ਇਸ ਕਰਕੇ ਉਹਨੂੰ ਮੈਂ ਪ੍ਰਿਥੀ ਚੰਦ ਨੇ ਮੈਨੂੰ ਬਾਰ ਬਾਰ ਇਹ ਗੱਲ ਜਣਾ ਕੇ ਕਹੀ ਹੈ।
ਨੀਲ ਚੈਤ ਹੈ ਰਾਵ ਰਸੰਗ ਕਰੈ ਜਤਨ ਗੈਬੇ ਗੁਰ ਅੰਗ।
ਹੁਣ ਉਹ ਤੁਹਾਡੇ ਨਾਲ ਮੇਲ ਕਰਨਾ ਚਾਹੁੰਦਾ, ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ, ਤੇ ਯਤਨ ਕਰਨਾ ਚਾਹੁੰਦਾ ਕਿ ਕਿਸੇ ਯਤਨ ਗੁਰੂ ਅਰਜਨ ਸਾਹਿਬ ਜੀ ਨੂੰ ਪਕੜ ਕੇ ਕੈਦੀ ਬਣਾਇਆ ਜਾ ਸਕੇ।
ਆਪ ਹਕਾਰੋ ਤੂਰਨ
ਹੁਣ ਸੱਦਾ ਭੇਜੋ ਪ੍ਰਿਥੀ ਚੰਦ ਨੂੰ, ਤੁਹਾਡਾ ਸੱਦਾ ਸੁਣਦਿਆਂ ਬੜੀ ਛੇਤੀ ਨਾਲ ਆਏਗਾ ਦਿੱਲੀ, ਤੇ ਤੁਹਾਡੇ ਨਾਲ ਮੇਲ ਮਿਲਾਪ ਕਰੇਗਾ।
ਤੁਮਕੋ ਵੇ ਸੁਖੈਨ ਗੈਲੀਨੋ ਜੋ ਸਜਾਏ ਕਰੋ ਤਲ ਦਿਨੋ।
ਉਹਨਾਂ ਦਾ ਭਰਾ ਹੀ ਤੁਹਾਡੇ ਨਾਲ ਆ ਕੇ ਮਿਲ ਗਿਆ, ਤੇ ਤੁਹਾਨੂੰ ਗੁਰੂ ਜੀ ਨੂੰ ਪਕੜਨਾ ਸੌਖਾ ਹੋ ਜਾਏਗਾ, ਤੇ ਉਹਨਾਂ ਨੂੰ ਪਕੜ ਕੇ ਜੋ ਚਾਹੇ ਮਰਜ਼ੀ ਤੁਸੀਂ ਸਜ਼ਾ ਦੇ ਸਕਦੇ ਹੋ।
ਕਹਿ ਕੰਨਿਆਂ ਕੋ ਲੈ ਨਾਤਾ ਕਹਿ ਮਾਨੈ ਨਿਜ ਪ੍ਰਾਨਨ ਘਾਤਾ।
ਉਹ ਤੁਹਾਡੀ ਲੜਕੀ ਦਾ ਰਿਸ਼ਤਾ ਮੰਨ ਲੈਣਗੇ, ਤੇ ਜਾਂ ਫਿਰ ਤੁਸੀਂ ਉਹਨਾਂ ਦੇ ਪ੍ਰਾਣ ਘਾਤ ਕਰ ਦੇਣਾ।
ਕਰੋ ਯਤਨ ਸਿਰੈ ਆਵੈ ਲਾਜਾ ਸੁਧਰੈਨੀ ਕੋ ਬਿਗੜੇ ਕਾਜਾ।
ਯਤਨ ਕਰੋ ਤੁਹਾਡੀ ਲਾਜ ਰਹਿ ਜਾਏ, ਤੁਹਾਡੀ ਇੱਜ਼ਤ ਬਣ ਜਾਏ, ਉਹਦੇ ਜਿਹੜਾ ਕੰਮ ਬਿਗੜਿਆ ਹੋਇਆ ਸੁਧਰ ਜਾਵੇ।
ਸੁਣ ਕਰ ਚੰਦੂ ਹਰਕਤ ਹੋਆ ਲਿਓ ਬੈਰ ਸਹਿਜੇ ਤਬ ਜੋਆ।
ਚੰਦੂ ਬੜਾ ਖੁਸ਼ ਹੋਇਆ, ਚੰਦੂ ਸੁਣ ਕੇ ਖੁਸ਼ ਹੋਇਆ ਕਿ ਹੁਣ ਤਾਂ ਬੜੀ ਵਧੀਆ ਗੱਲ ਬਣ ਗਈ, ਉਹਨਾਂ ਦਾ ਭਰਾ ਵੀ ਮੇਰੇ ਨਾਲ ਆ ਰਲਿਆ, ਤੇ ਮੈਂ ਹੁਣ ਉਹਨਾਂ ਕੋਲੋਂ ਆਪਣਾ ਪੂਰਾ ਵੈਰ ਲੈ ਲਵਾਂਗਾ।
ਇਹ ਰਿਪ ਘਰ ਮੈਂ ਭੇਦ ਪਰੰਤਾ ਤੂੰ ਸੁਕੈ ਨਹੀਂ ਕਾਜ ਬਨੰਤਾ।
ਦੁਸ਼ਮਣ ਦੇ ਘਰ ਚ ਭੇਦ ਪੈ ਜਾਏ ਤੇ ਫਿਰ ਕੰਮ ਸੌਖਾ ਬਣ ਜਾਂਦਾ, ਜੇ ਦੁਸ਼ਮਣ ਦੇ ਘਰ ਚ ਹੀ ਭੇਦ ਪੈ ਜਾਏ ਨਾ, ਕਿਉਂਕਿ ਘਰ ਕਾ ਭੇਤੀ ਲੰਕਾ ਢਾਏ ਸਿਆਣਿਆਂ ਦੀ ਕਹਾਵਤ ਹੈ। ਦੁਸ਼ਮਣ ਦੇ ਘਰ ਚ ਭੇਤ ਪੈ ਜਾਏ ਤੇ ਦੁਸ਼ਮਣ ਦੇ ਘਰ ਚ ਭੇਤ ਪਾ ਕੇ ਬੜੀ ਛੇਤੀ ਨਾਲ ਦੁਸ਼ਮਣ ਨੂੰ ਮਾਰਿਆ ਜਾ ਸਕਦਾ ਹੈ।
ਸਾਸ਼ਰੋ ਨਿਕਸੈ ਚੱਕ ਦੁਆਰੇ ਅੰਤਰ ਦੁੱਖ ਲਕੀਅਤ ਬਿਦ ਮਾਰੇ।
ਅੱਖਾਂ ਦੇ ਵਿੱਚੋਂ ਅੱਥਰੂ ਨਿਕਲਣ ਤੇ ਪਤਾ ਲੱਗ ਜਾਂਦਾ ਵੀ ਇਹਦੀ ਅੱਖਾਂ ਚੋਂ ਅੱਥਰੂ ਨਿਕਲਣੇ ਨੇ, ਇਹਦੇ ਹਿਰਦੇ ਚ ਦੁੱਖ ਹੈ, ਤੇ ਦੁੱਖ ਹਿਰਦੇ ਦਾ ਦੁੱਖ ਉਹਦੇ ਅੱਖਾਂ ਦੇ ਅੱਥਰੂਆਂ ਤੋਂ ਪਤਾ ਲੱਗ ਜਾਂਦਾ ਹੈ।
ਕਿਉਂ ਰਿਪ ਕੋ ਸਭ ਭੇਦ ਬਤਾਵੇ ਪ੍ਰਾਤਾ ਫਟ ਕਰ ਜੇ ਮਿਲ ਜਾਵੇ।
ਇਸੇ ਤਰ੍ਹਾਂ ਦੁਸ਼ਮਣ ਦੇ ਘਰ ਦਾ ਭੇਤ ਪਾ ਕੇ ਦੁਸ਼ਮਣ ਨੂੰ ਬੜੇ ਛੇਤੀ ਢੰਗ ਨਾਲ ਸੁਖੈਨ ਢੰਗ ਨਾਲ ਮਾਰਿਆ ਜਾ ਸਕਦਾ, ਤੇ ਫਿਰ ਉਨ੍ਹਾਂ ਦਾ ਭਰਾ ਹੋਵੇ ਤੇ ਭਰਾ ਆ ਕੇ ਸਾਰਾ ਭੇਤ ਦੱਸੇ ਤੇ ਹੋਰ ਕੀ ਚਾਹੀਦਾ।
ਕਹਿਣ ਸ਼ਾਹ ਤੋਂ ਬਣੇ ਬਹਾਨੋ ਪ੍ਰਾਤ ਦੁਕਾਰੋ ਦੁਖੀ ਮਾਨੋ।
ਬਾਦਸ਼ਾਹ ਕੋਲ ਵੀ ਕਹਿਣ ਦਾ ਬਹਾਨਾ ਬਣ ਜਾਏਗਾ ਕਿ ਗੁਰੂ ਅਰਜਨ ਸਾਹਿਬ ਦਾ ਭਰਾ ਇੱਥੇ ਪੁਕਾਰ ਕਰਨ ਆਇਆ, ਉਨ੍ਹਾਂ ਦੇ ਖਿਲਾਫ ਪੁਕਾਰ ਕਰਨ ਵਾਸਤੇ ਪਹੁੰਚਿਆ।
ਤੇ ਅਬ ਬੁਲਾਏ ਕਰ ਪੂਰਨ
ਹੁਣ ਮੈਂ ਕਿਸੇ ਤਰੀਕੇ ਪ੍ਰਿਥੀ ਚੰਦ ਨੂੰ ਇੱਥੇ ਬੁਲਾਵਾਂ, ਤੇ ਉਹਨੂੰ ਇੱਥੇ ਬੁਲਾ ਕੇ ਮੇਲ ਮਿਲਾਪ ਕਰਕੇ ਮੈਂ ਆਪਣਾ ਕਾਰਜ ਪੂਰਾ ਕਰਾਂ। ਇਸ ਤਰ੍ਹਾਂ ਪ੍ਰਿਥੀ ਚੰਦ ਨੇ ਪ੍ਰਸੁਲੀ ਚੰਦੂ ਨੇ ਆਪਣੇ ਮਨ ਤੇ ਸੋਚ ਕੇ ਬਾਬੇ ਪ੍ਰਿਥੀ ਚੰਦ ਨੂੰ ਆਪਣੇ ਕੋਲ ਜਿਵੇਂ ਬੁਲਾਇਆ, ਇਹ ਦੋਵੇਂ ਦੁਸ਼ਟ ਬਿਰਤੀ ਧਾਰ ਕੇ ਜਿਵੇਂ ਆਪੋ ਚ ਮਿਲ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।